प्रथम भगवती सिमरट गुरु नानक नहीं ध्याए हे अंगद गुर ते अमरदास राम दास होई सहाय अर्जन हर गोविंद नु सिमरो श्री हर राय श्री हर कृष्ण त्याजिया जिस निठै सब दुख जाए एक बहादुर सिमरिया तारे नाव निदया वह ताए सब ठाणी होए सहाय दसवां पातशाह गुरु गोविंद सिंह जी महाराज सब ठाणी होए सहाय उत्थी परमेश्वर का थान साध संग गावै गुण गोविंद पूरन ब्रह्म ज्ञान समझे सूझे पढ़ बूझे अंत निरंतर साचा सच जे हुए फरमाया क्यों एतो बोलो हटिया बोलो जी वाहिगुरु जी का खालसा वाहिगुरु जी की फतेह गुरु साहिब जी के पंज प्यारे जे को जियो कहे उना को जम की तलब न होई प्यारे दया सिंह जियो धर्म सिंह जियो हिम्मत सिंह जियो मोहन सिंह जियो मोहकम सिंह जियो चार साहब जादे अजीत सिंह जियो
जुझार
सिंह जियो
जोरावर
सिंह जियो
फतेह
सिंह जियो दीखिया आग बुझाया सिफती सच समेओ इनको क्या उपदेशी है जिन गुरु नानक देओ पूरे गुरु की पूरी दीखिया बोलो जी वाहिगुरु जी का खालसा वाहिगुरु जी की फतेह
एक आख
पाठ है शब्द पाठ है अर्ध उर्ध दिन रात नानक नाम नाम जप जपया अंतर बाहर रंग गुर पूरे उपदेशया नरक ना साध संग खत्री ब्राह्मण शूद वैश को जापे हर मंत्र जपैनी सतगुरु सब नांदा भला मनाईंदा नानक नामे चढ़दी कला तेरे पाने सर्वत का भला वाहिगुरु जी का खालसा वाहिगुरु जी की हम अवगुण भरे एक गुण नाही अमृत छार
सतगुर की बाणी सत स्वरूप है गुरबाणी बनी है सतगुर की रीसे जो होर कच पिच बोल दे से कूड़ियार कूड़े झाड़ पड़ी है राग नट नारायण महला चौथा एक ओ सत्ते नामो करता पुरख निर्भौ निर्वैरु अकाल मूरते आयुनी सहभंग गुरप्रसाद मेरे मन जपे अहनस नाम हरे ਕੋਟ ਕੋਟ ਦੁੱਖ ਬਹੁ ਕੀਨੇ, ਸਭ ਪਰ ਹਰ ਪਾਸੇ ਧਰੇ ਰਹਾਓ। ਮੇਰੇ ਮਨ ਜਪੇ ਅਹਿਨਸੇ ਨਾਮ ਹਰੇ, ਕੋਟ ਕੋਟ ਦੁੱਖ ਬਹੁ ਕੀਨੇ, ਸਭ ਪਰ ਹਰੇ ਪਾਸੇ ਧਰੇ ਰਹਾਓ। ਹਰ ਹਰ ਨਾਮ ਜਪੇ ਆਰਾਧੇ ਸੇਵਕ ਭਾਏ ਖਰੇ, ਕਿਲ ਬਿਖ ਦੁੱਖ ਗਏ ਸਭ ਨੀਕਰੇ, ਜੋ ਆਪਣੀ ਮੈਲ ਹਰੇ, ਕਿਲ ਬਿਖ ਦੁੱਖ ਗਏ ਸਭ ਨੀਕਰੇ, ਜਿਉ ਪਾਣੀ ਮੈਲ ਹਰੇ। ਖੇਨ ਖੇਨ ਨਰ ਨਾਰਾਇਣ ਗਾਵੈ, ਮੋਖ ਬੋਲੇ ਨਰ ਨਰ ਹਰੇ, ਪੰਚ ਦੋਖ ਅਸਾਧ ਨਗਰ ਮੈਂ, ਇੱਕ ਖੇਨ ਪਲ ਦੂਰੇ ਕਰੇ। ਵੱਡ ਭਾਗੀ ਹਰ ਨਾਮ ਧਿਆਵੈ, ਹਰ ਕੇ ਭਗਤ ਹਰੇ, ਤਿੰਨ ਕੀ ਸੰਗਤੇ ਦੇ ਪ੍ਰਭ ਜਾਚੂ, ਮੈਂ ਮੂੜ ਮੁਗਦ ਨਿਸਤਰੇ। ਕਿਰਪਾ ਕਿਰਪਾ ਧਾਰੇ ਜਗ ਜੀਵਨ, ਰੱਖ ਲੇਵੋ ਸਰਨੇ ਪਰੇ, ਨਾਨਕ ਜਨ ਤੁਮਰੀ ਸਰਨ ਆਈ, ਹਰ ਰੱਖੋ ਲਾਜ ਹਰੇ। ਕਿਰਪਾ ਕਿਰਪਾ ਧਾਰੇ ਜਗ ਜੀਵਨ, ਰੱਖ ਲੇਵੋ ਸਰਨੇ ਪਰੇ, ਨਾਨਕ ਜਨ ਤੁਮਰੀ ਸਰਨ ਆਈ, ਹਰ ਰੱਖੋ ਲਾਜ ਹਰੇ। ਮੇਰੇ ਮਨ ਜਪੇ ਅਹਿਨਸੇ ਨਾਮ ਹਰੇ, ਕੋਟ ਕੋਟ ਦੁੱਖ ਬਹੁ ਕੀਨੇ, ਸਭ ਪਰ ਹਰੇ ਪਾਸੇ ਧਰੇ ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਬਲਹਾਰੀ ਉਦਰਤ ਵਸਿਆ, ਬਲਹਾਰੀ ਉਦਰਤ ਵਸਿਆ, ਤੇਰਾ
ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਾਲ ਕਲਾ ਬਲਹਾਰੀ ਕੁਦਰਤ ਵਸਿਆ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾਈ ਮਹੱਲੇ ਪਹਿਲੇ ਦਾ ਹੈ ਤੇ ਜਿਹੜੀ ਵਾਰ ਹੈ ਜਿਹਨੂੰ ਆਪਣੇ ਵੱਲੋਂ ਹੀ ਉੱਤੇ ਨਾਂ ਲਾ ਕੇ ਆਸਾ ਦੀ ਵਾਰ ਕਹਿੰਦੇ ਹਨ ਮਹਾਰਾਜ ਨਾ ਸਿਰਫ ਇਹਦਾ ਨਾਂ ਵਾਰ ਰੱਖਿਆ ਹੈ ਬਾਕੀ ਵਾਰਾਂ ਦੇ ਉੱਤੇ ਹੈਡਿੰਗ ਨੇ ਬਸੰਤ ਕੀ ਵਾਰ ਮਾਝ ਕੀ ਵਾਰ ਪਰ ਇੱਕ ਐਸੀ ਚੀਜ਼ ਹੈ ਜਿਹਦੇ ਉੱਤੇ ਸਿਰਫ ਵਾਰ ਸ਼ਲੋਕਾਂ ਨਾਲ ਇਹ ਐਸੀ ਵਾਰ ਹੈ ਜੋ ਮਹੱਲੇ ਪਹਿਲੇ ਔਰ ਮਹੱਲੇ ਦੂਜੇ ਦੀ ਹੈ ਕੇਵਲ ਇਹ ਵਾਰ ਦੇ 12 ਪੌੜੀਆਂ ਇੱਧਰ 12 ਪੌੜੀਆਂ ਉੱਧਰ ਸੈਂਟਰ ਦੇ ਵਿੱਚ ਰਹਾਉ ਦੀ ਤੁਕ ਆਉਂਦੀ ਹੈ ਰਹਾਉ ਦੀ ਤੁਕ ਜਿਹੜੀ ਸੈਂਟਰ 'ਚ ਆਉਂਦੀ ਹੈ ਸਾਰੀ ਵਾਰ ਦੀ ਚ ਇੱਕੋ ਰਹਾਉ ਹੈ ਜਿੱਦਾਂ ਗੌੜੀ ਸੁਖਮਣੀ ਚ ਇੱਕ ਰਹਾਉ ਹੈ ਸਾਰਾ ਸੁਖਮਣੀ ਉਹਦੇ ਦੁਆਲੇ ਪਾਉਂਦਾ ਹੈ ਸਿੱਧ ਗੋਸ਼ਟ ਕਿਆ ਭਵੀਏ ਸੱਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ ਇੱਕੋ ਰਹਾਉ ਦੀ ਤੁਕ ਹੈ ਇਸ ਤਰ੍ਹਾਂ ਬੜੀਆਂ ਬੜੀਆਂ ਲੰਮੀਆਂ ਬਾਣੀਆਂ ਚ ਇੱਕ ਰਹਾਉ ਦੀ ਤੁਕ ਆਉਂਦੀ ਹੈ ਜਿਹਦੇ ਦੁਆਲੇ ਸਾਰੀਆਂ ਉਹ ਬਾਣੀਆਂ ਪਾਉਂਦੀਆਂ ਜਾਂ ਉਹ ਸਾਰੀ ਬਾਣੀ ਦਾ ਧੁਰਾ ਹੁੰਦਾ ਹੈ ਉਸ ਦਾ ਇਸ ਵਾਰ ਦਾ ਜੇ ਧੁਰਾ ਲੱਭਣਾ ਹੋਵੇ ਰਹਾਉ ਇੱਕੋ ਇੱਕ ਹੀ ਰਹਾਉ ਹੈ ਔਰ ਉਹਦੇ ਐਨ ਸਾਰੀ ਵਾਰ ਦੇ ਸੈਂਟਰ 'ਚ ਹੈ ਤੋ ਰਹਾਉ ਦੀ ਤੁਕ ਹੈ ਤੇਰਾ ਬਲਹਾਰੀ ਕੁਦਰਤ ਵਸਿਆ ਬਲਹਾਰੀ ਕੁਦਰਤ ਵਸਿਆ ਰਹਾਉ ਦੀ ਤੁਕ ਇਹ ਇੰਨੀ ਡੂੰਘੀ ਹੈ, ਮਹੱਲੇ ਪਹਿਲੇ ਦੇ ਸਾਰੇ ਹੀ ਉੱਚ ਹੱਦੀ ਵੈਣ ਨੇ। ਇਹਨਾਂ ਮਹੱਲੇ ਪਹਿਲੇ ਦੀ ਬਾਣੀ ਖੋਲਣ ਨੂੰ ਹੀ ਸਾਰੀ ਗਾਂ ਬਾਣੀ ਮਹੱਲਿਆਂ ਦੀ ਜ਼ਹੂਰ ਚ ਆਈ, ਕਿਉਂਕਿ ਐਡੀ ਮੁਸ਼ਕਲ ਬਾਣੀ ਹੈ, ਜਿੰਨਾ ਸਲੋਕ ਦੇਖਣ ਨੂੰ ਸਿੱਧਾ ਲੱਗਦਾ ਉਨਾ ਡੂੰਘਾ ਹੈ। ਬਾਣੀ ਦੀਆਂ ਦੋ ਧਾਰਾਂ ਹੁੰਦੀਆਂ, ਇੱਕ ਨਾਮ ਜਪਣ ਵਾਲੇ ਨੂੰ, ਇੱਕ ਸੰਸਾਰ ਲਈ, ਜਿਹੜੀ ਕਿ ਉਹਦਾ ਉਤਲਾ ਉਤਲਾ ਮਤਲਬ ਸਮਝਣਗੇ, ਲੇਕਿਨ ਇਹਦਾ ਅੰਤਰੀ ਭਾਵ ਜੋ ਇਸ ਸਲੋਕ ਦਾ ਹੈ ਉਹ ਹੀ ਸਾਰੀ ਵਾਰ ਚ ਚੱਲੇਗਾ। ਉਹ ਭਾਵ ਅਰਥ ਨੇ, ਹੇ ਅਭਿਆਸੀ ਜਨ, ਰੱਬ ਨੂੰ ਪਾਉਣ ਵਾਲੇ, ਤੂੰ ਆਪਣਾ ਬਲ ਹਾਰ ਜਾ। ਇਹ ਨਹੀਂ ਹੈ ਵੀ ਉਹ ਰੱਬ ਤੋਂ ਬਲਿਹਾਰੀ ਜਾਓ ਜੀ, ਅਸੀਂ ਕੌਣ ਹੁੰਦੇ ਇਹਦੇ ਚ, ਤੇ ਹਮੇ ਹੈ ਵੀ ਰੱਬ ਤੋਂ ਬਲਿਹਾਰ ਜਾਵਾਂ ਜੀ, ਕੁਦਰਤ ਤੋਂ, ਤੇਰੀ ਤੋਂ। ਉਲਟਾ ਲਫ਼ਜ਼ ਹੈ, ਇਹਦਾ ਭਾਵ ਸਿੱਧਾ ਜਿਹਾ ਹੈ। ਮਹੱਲਾ ਕਹਿੰਦਾ ਵੀ ਮੇਰਾ ਜ਼ੋਰ ਨਹੀਂ ਹੈ ਕੋਈ, ਮੈਂ ਆਪਣਾ ਬਲ ਹਾਰ ਜਾਂਦਾ। ਬਲ ਹਾਰੀ ਫੇਰ ਤੇਰੇ ਚ ਕੁਦਰਤੇ ਵਸਿਆ ਫਿਰ ਰੱਬ ਵੱਲੋਂ, ਕਿਉਂ ਕਰਨ ਕਰਾਵਣ ਸਗਲ ਬਿੱਧ ਸੋ ਸਤਿਗੁਰੂ ਹਮਾਰਾ। ਜੋ ਕੁਛ ਵੀ ਕਰਨਾ ਹੈ ਗੁਰਪ੍ਰਸਾਦੇ ਹੋਣਾ ਹੈ, ਉਹਦੀ ਕਿਰਪਾ ਨਾ ਹੋਣਾ ਹੈ। ਇਸ ਕਰਕੇ ਵਾਰ ਸ਼ੁਰੂ ਵੀ ਇੱਥੋਂ ਹੁੰਦੀ ਹੈ, ਬਲ ਹਾਰੀ ਗੁਰ ਆਪਣੇ, ਆਪਣੇ ਗੁਰੂ ਅੱਗੇ ਆਪਣਾ ਬਲ ਹਾਰ ਜਾ। ਇਹ ਨਹੀਂ ਵੀ ਆਪਣੇ ਗੁਰੂ ਤੋਂ ਤੂੰ ਬਲ ਜਾਏ। ਇਸੇ ਕਰਕੇ ਅਸੀਂ ਵਾਰ ਲਾ ਰਹੇ ਹਾਂ ਵੀ ਇਹਦੇ ਉਲਟੇ ਮਤਲਬ ਲਏ ਜਾਂਦੇ ਹਨ। ਅਗਰ ਉਹ ਸਮਝੀਏ ਤਾਂ ਉਹ ਸਾਰਾ ਹਉਮੇ ਚ ਹੋ ਜੂਗੀ ਚੀਜ਼। ਇੱਥੇ ਹੈ ਵੀ ਜਦੋਂ ਤੂੰ ਆਪਣਾ ਬਲ ਹਾਰ ਜਾਏਗਾ ਨਾ, ਫੇਰ ਉਹਦੀ ਕਿਰਪਾ ਨਾ ਤੇਰੇ ਅੰਦਰ ਉਹ ਆ ਵਸੇਗਾ, ਤੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਬਲ ਹਾਰੀ ਕੁਦਰਤ ਵਸਿਆ, ਬਲ ਹਾਰੀ ਕੁਦਰਤ ਵਸਿਆ, ਉਹਦੀ ਕੁਦਰਤ ਨਾਲ ਵਸੇਗਾ ਤੇਰੇ ਅੰਦਰ। ਜੋ ਕੁਛ ਹੋਣਾ ਹੈ ਉਹ ਗੁਰਪ੍ਰਸਾਦੀ ਹੋਣਾ ਹੈ, ਹਰ ਇੱਕ ਚੀਜ਼ ਤੇਰੇ ਆਪਣੀ ਜ਼ੋਰ ਨਾਲ ਕੱਖ ਨਹੀਂ ਹੋਣਾ। ਇਸੇ ਕਰਕੇ ਇਹੋ ਹੀ ਰੂਲ, ਸਾਰਾ ਥੰਮ ਰੂਲ ਸਾਰੀ ਵਾਰ ਚ ਚੱਲੂਗਾ ਕਿ ਬਲ ਹਾਰੀ ਕੁਦਰਤ ਵਸਿਆ, ਬਲ ਹਾਰੀ ਕੁਦਰਤ ਵਸਿਆ, ਤੇਰਾ ਜਦੋਂ ਵਸ ਗਿਆ ਇਹਨਾਂ ਫਿਰ ਵੀ ਅੰਤ ਨਹੀਂ ਪਾਉਣਾ। ਜਿਨ੍ਹਾਂ ਨਾਲ ਸਾਲ ਸਾਲ ਭਰ ਇੱਕ ਟੱਕ ਬੱਜਵਾਂ ਬਾਬੇ ਅਤਰਸੇ ਵਾਂਗੂ ਨਾਮ ਜਪ ਕੇ ਵੀ ਦੇਖ ਲਿਆ, ਉਹ ਵੀ ਬਾਹਾਂ ਖੜੀਆਂ ਕਰਕੇ ਕਹਿੰਦੇ ਉਹ ਭਾਈ ਇਹ ਤੇ ਗਾਂਹ ਤੋਂ ਗਾਂਹ ਚੀਜ਼ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ਕਰਕੇ ਲਿਖਿਆ ਤੇਰਾ ਬੰਦਾ ਉਹਨੂੰ ਲੱਖ ਨਹੀਂ ਸਕਦਾ। ਬੇਅੰਤ ਬੇਅੰਤ ਗੁਣ ਲਖਣੀ ਪ੍ਰਭ ਮੇਰਾ ਬੇਅੰਤ ਹੈ, ਅੰਤ ਕਿਵੇਂ ਨਾ ਲਖਣੀ। ਪ੍ਰਭ ਮੇਰਾ ਬੇਅੰਤ ਹੈ, ਅੰਤ ਕਿਵੇਂ ਨਾ ਲਖਣੀ। ਪ੍ਰਭ ਮੇਰਾ ਬੇਅੰਤ ਕਰਕੇ ਸੁੱਟਦੇ ਹਥਿਆਰ ਬਲ ਹਾਰੀ
ਕੁਦਰਤ ਵਸਿਆ
ਬਲ ਹਾਰੀ
ਕੁਦਰਤ ਵਸਿਆ
ਨੌਵੇਂ ਨਾਨਕ ਨਾ ਅਖੀਰ ਤੇ ਆਣ ਕੇ ਦੋਹਰਾ ਲਾਇਆ ਬਲ ਛੁਟਕਿਓ ਬੰਧਨ ਬਲ ਹਾਰੀ
ਕੁਦਰਤ ਵਸਿਆ
ਬਲ ਹਾਰੀ
ਕੁਦਰਤ ਵਸਿਆ
ਰਹਾਉ ਦੀ ਤੁਕ ਹੈ। ਰਹਾਉ ਦੀਆਂ ਪਹਿਲੀਆਂ ਜੋ ਦੋ ਤੁਕਾਂ ਹੁੰਦੀਆਂ ਹੈ ਉਹ ਬਹੁਤ ਉੱਚ ਚੋਟੀ ਦੀਆਂ ਹੈ। ਉਹਨਾਂ ਨਾਲ ਰਹਾਉ ਚ ਸਮਾਉਣਾ ਹੈ। ਇਹ ਥੰਮ ਰੂਲ ਸਾਰੀ ਬਾਣੀ ਚ ਹੈ। ਪਹਿਲਾ ਸ਼ਬਦ ਇੱਥੋਂ ਸ਼ੁਰੂ ਹੁੰਦਾ ਦੁੱਖ ਦਾਰੂ ਸੁੱਖ ਰੋਗ ਭਇਆ ਜਾ ਸੁੱਖ ਤਾਮੇ ਨਾ ਹੋਏ। ਆਮ ਇਹਦਾ ਭਾਵ ਇੱਕ ਧਾਰੇ ਲੈਣਗੇ ਭਾਈ ਜਿਹੜਾ ਦੁੱਖ ਲੱਗਣਾ ਹੈ ਉਹ ਤੇਰਾ ਦਾਰੂ ਬਣ ਜਾਣਾ ਵੀ ਜਿੱਦਾਂ ਤੂੰ ਐਕਸਰਸਾਈਜ਼ ਕਰਦਾ ਹੈ ਤੈਨੂੰ ਦੁੱਖ ਲੱਗਦਾ ਹੈ ਪਰ ਤੇਰੀ ਸਿਹਤ ਲਈ ਉਹ ਚੰਗੀ ਚੀਜ਼ ਹੈ। ਇਹ ਨੇ ਬਾਹਰਲੀ ਤਾਰ। ਇਹਦੇ ਲਈ ਥੋੜਾ ਲਿਖਿਆ ਮਹਾਰਾਜ ਨੇ ਜਿਹੜੇ ਵੱਡੇ ਸ਼ਲੋਕ ਉਹ ਲਿਖਿਆ ਹੈ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ ਜਾਂ ਕਾ ਵਾਸਾ ਗੋਰਮੇ ਸੋ ਕਿਉਂ ਸੋਵੇ ਸੁੱਖ। ਇਹ ਜਿਹੜਾ ਸੁੱਖ ਤੇ ਦੁੱਖ ਕਬੀਰ ਜੀ ਉਹ ਬਿਆਨ ਕਰ ਰਹੇ ਨੇ ਉਸੇ ਨੂੰ ਹੀ ਬਾਬਾ ਨਾਨਕ ਜੀ ਕਹਿ ਰਹੇ ਨੇ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ ਰੱਬ ਦੇ ਤੂੰ ਡਰ। ਉਹ ਜਿਹੜਾ ਮੌਤ ਦਾ ਭੈ ਉਹਦੇ ਤੂੰ ਡਰ ਤੇ ਜਾਗ ਆਪਣੇ ਮਨ ਨੂੰ ਜਗਾ ਜਾਗ ਰੋਏ ਭੈ ਦੁੱਖ ਜਾਂ ਕਾ ਵਾਸਾ ਗੋਰਮੇ ਗੋਰਮੇ ਦੇ ਕਬਰ ਚ ਤੂੰ ਜਾ ਪੈਣਾ ਹੈ। ਉਹ ਜ਼ਿੰਦਗੀ ਸੁੱਖ ਦੀ ਕਿੱਦਾਂ ਮਾਣ ਸਕਦਾ ਹਰ ਵੇਲੇ ਉਹਨੂੰ ਖਿੰਥਾ ਕਾਲ ਕੁਆਰੀ ਕਾਇਆ। ਜਪ ਬਾਣੀ ਚ ਵੀ ਲਿਖਿਆ ਭਈ ਸਿੱਧਾ ਨਾ ਪੁੱਛਿਆ ਨਾਨਕ ਅਸੀਂ ਤੇ ਗੋਦੜੀ ਰੱਖਦੇ ਹਾਂ ਖਿੰਥਾ ਤੂੰ ਕੀ ਹੈ। ਕਹਿੰਦਾ ਮੈਂ ਕਾਲ ਨੂੰ ਲਪੇਟਿਆ ਆਲੇ ਦੁਆਲੇ ਹਰ ਵੇਲੇ ਮੈਨੂੰ ਮੌਤ ਯਾਦ ਰਹਿੰਦੀ ਹੈ ਤਾਂ ਮੈਂ ਕੋਈ ਬਦ ਚੱਲਣੀ ਨਹੀਂ ਕਰਦਾ। ਜਿਹਨੂੰ ਮੌਤ ਯਾਦ ਰਹੇ ਉਹ ਕਦੀ ਪਾਪ ਦਾ ਕੰਮ ਨਹੀਂ ਕਰੇਗਾ। ਹਿੰਥਾ ਕਾਲ ਤੇ ਮੇਰੀ ਕੁਆਰੀ ਕਾਇਆ ਹੈ ਇੱਥੇ ਵੀ ਜਾਗ ਰੋਏ ਭੈ ਦੁੱਖ ਜਾਂ ਕਾ ਵਾਸਾ ਗੋਰਮੇ ਸੋ ਕਿਉਂ ਸੋਵੇ ਸੁੱਖ। ਤੇ ਦੁੱਖ ਕੀ ਹੈ ਉਹ ਦਾਰੂ ਬਣਨਾ ਹੈ ਜਦੋਂ ਤੂੰ ਇਹੋ ਜਿਹਾ ਦੁੱਖ ਮਹਿਸੂਸ ਕਰੇਗਾ। ਦੁੱਖ ਦਾਰੂ ਸੁੱਖ ਰੋਗ ਭਇਆ ਜਿਹੜਾ ਸੁੱਖ ਤੂੰ ਮਾਣ ਰਿਹਾ ਹੈ ਤੈਨੂੰ ਰੱਬ ਯਾਦ ਹੀ ਨਹੀਂ ਤਾਂ ਮੈਂ ਤੂੰ ਤਮਾ ਰੋਗ ਦੇ ਵਿੱਚ ਉਹਨੂੰ ਕਦੀ ਨਹੀਂ ਮਿਲ ਸਕਦਾ। ਉਹ ਨਹੀਂ ਹੋਣਾ ਤੇਰੇ ਅੰਦਰ ਕਦੀ ਵੀ। ਕਦੋਂ ਹੋਏਗਾ ਜਦੋਂ ਤੂੰ ਦੁੱਖ ਦਾ ਦਾਰੂ ਲਾਏਗਾ ਭੈ ਦਾ ਦਾਰੂ ਲਾਏਗਾ। ਦੁੱਖ ਦਾਰੂ
ਸੁੱਖ ਰੋਗ ਭਇਆ
ਉਹ ਤੂੰ ਤੇ ਸੁੱਖ ਦਾ ਰੋਗ ਲਾ ਲਿਆ ਵੀ ਰੱਬ ਨੂੰ ਡਰ ਮੁਕਾ ਕੇ ਤੇਰੇ ਅੰਦਰ ਤੇ ਐਸਾ ਰੋਗ ਪੈਦਾ ਹੋ ਗਿਆ ਹੈ ਤੂੰ ਗਾਫਲ ਹੈ ਤੂੰ ਉਹਦੇ ਤੋਂ ਡਰਦਾ ਨਹੀਂ ਹੈ ਇਸ ਕਰਕੇ ਉਹਦੇ ਤੇਰੇ ਅੰਦਰ ਨਹੀਂ ਹੋਣਾ।
ਦੁੱਖ ਦਾਰੂ ਸੁੱਖ ਰੋਗ ਭਇਆ
ਤੂੰ ਇਹੋ ਜਿਹੀ ਜ਼ਿੰਦਗੀ ਕਰਦਾ ਰਿਹਾ ਇਸੇ ਤਰ੍ਹਾਂ ਅਣਗਹਿਲੀ ਗਾਫਲੀ ਜਾਂ ਸੁੱਖ
ਤਾਮੇ ਨਾ ਹੋਈ
ਕੀ ਕਰ ਪਰ ਤੂੰ ਕਰਨ ਵਾਲਾ। ਜੇ ਮੈਂ ਦੁੱਖ ਆਪਣੇ ਅੰਦਰ ਇਹ ਲਾ ਵੀ ਲਿਆ ਦਾਰੂ ਤਾਂ ਵੀ ਤੂੰ ਹੀ ਸਭ ਕੁਛ ਕਰਨਾ।
ਤੂੰ ਕਰਤਾ ਕਰਨਾ ਮੈਂ ਨਹੀਂ ਤੂੰ ਕਰਤਾ ਕਰਨਾ ਮੈਂ ਨਹੀਂ
ਕਿਉਂ
ਮੈਂ ਕਰ ਕਰ ਦੇਖ ਲਿਆ, ਜੇ ਮੈਂ ਕਰਦਾ ਤੇ ਹੁੰਦਾ ਨੀ, ਤੂੰ ਮੇਰਾ ਜ਼ੋਰ ਕੁਛ ਨੀ ਹੈ।
ਜਾਂ ਹਾਂ ਕਰੀ ਨਾ ਹੋਈ, ਹਮ ਤੇ ਕਛੂ ਨ ਹੋਵੇ ਦੇਵ,
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 ਕਮਲਾ ਕੋ ਤੋ ਲਾ ਕੇ ਸੇਵ,
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 ਹਮ ਤੇ ਕਛੂ ਨ ਹੋਵੇ ਦੇਵ, ਕਰੀ ਨਾ ਹੋਈ, ਕਰੀ ਨਾ ਹੋਈ।
ਆਈਆਂ ਤੁਕਾਂ ਹੁਣ ਰਹਾਉ ਦੇ ਵਿੱਚ ਸਮਾਉਣ ਲੱਗੀਆਂ, ਅੰਦਰੋਂ ਆਵਾਜ਼ ਉੱਠੀ ਬਲ ਹਾਰੀ ਹਾਰੀ
ਬਲ ਹਾਰੀ,
ਕੁਦਰਤ ਵਸਿਆ
ਬਲ ਹਾਰੀ,
ਜੋਤ ਜੋਤ ਮੈਂ ਜਾਤਾ, ਅੰਦਰ ਜੋਤ ਹੈ ਜਬ ਲਗ ਜੋਤ ਕਾਇਆ ਮੈਂ, ਵਰਤ ਹੈ ਆਪਾ ਪਸੂ ਨਾ ਬੂਝੈ, ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੇ। ਜਦ ਤੱਕ ਜੋਤ ਹੁੰਦੀ ਹੈ ਬੰਦਾ ਆਪਣੇ ਅੰਦਰ ਨਹੀਂ ਵੜਦਾ ਤੇ ਨਾ ਉਹਨੂੰ ਮਹਿਸੂਸ ਕਰਦਾ, ਨਾ ਉਹਨੂੰ ਅੰਦਰ ਵਰਤਾਉਣ ਦੀ ਕੋਸ਼ਿਸ਼ ਕਰਦਾ, ਪਰ ਹੈ ਉਹ ਰੱਬ ਕੀ ਹੈ, ਉਹ ਜੋਤ ਹੀ ਹੈ।
ਜਾਤ ਮੈਂ ਜੋਤ ਜੋਤ ਮੈਂ ਜਾਤਾ, ਜਾਤ ਮੈਂ ਜੋਤ ਜੋਤ ਮੈਂ ਜਾਤਾ।
ਮਾਨਸ ਦੀ ਤੇ ਜਾਤ ਹੁੰਦੀ ਨਾ, ਇੱਕ ਪਸ਼ੂ ਦੀ ਜਾਤ ਹੈ ਪਸ਼ੂ ਜਾਤ, ਇੱਕ ਮਾਨਸ ਜਾਤ ਹੈ, ਤੇ ਰੱਬ ਦੀ ਜਾਤ ਕੀ ਹੈ?
ਜਾਤ ਮੈਂ ਜੋਤ ਜੋਤ ਮੈਂ ਜਾਤਾ।
ਉਹ ਰੱਬ ਕੀ ਚੀਜ਼ ਹੈ, ਉਹਦੀ ਜਾਤ ਕੀ ਹੈ?
ਜੋਤ ਜਾਤ ਮੈਂ ਜੋਤ ਜੋਤ ਮੈਂ ਜਾਤਾ,
ਭਾਈ ਅਕਲ ਕਲਾ
ਔਰ ਭੂਲ ਗਿਆ,
ਸੋਲਾਂ ਕਲਾ ਸੰਪੂਰਨ ਚੜਿਆ, ਸੋਲਾਂ ਕਲਾ ਸੰਪੂਰਨ ਫਲਿਆ, ਅਨੰਤ ਕਲਾ ਲਈ ਠਾਕਰ ਚੜਿਆ। ਠਾਕਰ ਦੀਆਂ ਕਿੰਨੀਆਂ ਕਲਾ, ਉਹਦਾ ਹਿਸਾਬ ਹੀ ਕੋਈ ਨਹੀਂ। ਆ
ਕਲ ਕਲਾ ਪਰ
ਫਿਰ ਕਰੇ ਕੀ ਬੰਦਾ, ਤੂੰ ਸੱਚਾ ਸਾਰ। ਇੱਕ ਉਹਦੀ ਚੀਜ਼ ਬੜੀ ਸੁੰਦਰ ਹੈ, ਸਵਾਲਿਓ ਸੁੰਦਰ ਸਿਫਤ, ਇੱਕ ਆਏਗੀ ਸਲਾਹ ਇੱਕ ਆਏਗੀ ਸਿਫਤ, ਸਿਫਤ ਜਿੱਥੇ ਆ ਜਾਏ। ਇਹ ਟਿਪੀਕਲ ਵਰਲਡ ਬਾਬੇ ਨਾਨਕ ਦਾ ਆਪਣਾ ਹੈ, ਇਹ ਹੈ ਕੇਵਲ ਨਾਮ ਜਪਣਾ।
ਤੂੰ ਸੱਚਾ ਸਾਰ,
ਜਿਹੜਾ ਤੇ ਨਾਮ ਜਪ ਗਿਆ ਕੇਵਲ ਨਾਮ,
ਜਿਨ ਕੀਤੀ ਸੋ ਪਾਰ ਪਿਆ,
ਕਰਕੇ ਅੱਗੇ ਉਪਦੇਸ਼ ਆਉਂਦਾ ਹੈ ਨਾਮ ਜਪਣ ਦਾ। ਕਹੋ ਨਾਨਕ, ਇਹ ਨਾਨਕ ਤੂੰ ਵੀ ਨਾਮ ਨੂੰ ਕਹਿ, ਉਹਦੇ ਕਰਤੇ ਦੀਆਂ ਬਾਤਾਂ ਕੀ ਹੈ, ਉਹਦਾ ਨਾਮ ਜਪਣਾ।
ਕਹੋ ਨਾਨਕ ਕਰਤੇ
ਬਸ, ਤੂੰ ਨਾਮ ਹੀ ਜਪੀ ਚੱਲੀ, ਵਿੱਚ ਹੋਰ ਨਾ ਉਹਦੇ ਨਾਲ ਲੱਤ ਫਸਾਈ ਕਿਤੇ, ਕਿਉਂ?
ਜੋ ਕਿਛੀ ਕਰਨ ਸੋ ਕਰ ਰਿਹਾ, ਜੋ ਕਿਛੀ ਕਰਨ ਸੋ ਕਰ ਰਿਹਾ,
कर रहा, तेरा काम है नाम जपी आना। गुरूर और तकबर तुम्हारी बात है, रही आजजी वो हमारी बात है। गुरसिख के हक च की है, नाम जपी जाना ते गरीबी च रही जाना, बाकी जो जो पीछे करना सो कर रहा। थीम सारी वार एदे द्वारे घूमदी है, भाई अपना जोर छड के ते तू ओदे परणे हो जा, ते उन्हें जो कुछ करना करी जाना। जिस पत रखे सच्चा साहिब, मेट न सके कोई। कई पाछं क्रोध अग्रणी में, निरासंग आस पूरने, कई पिछों लग के मोरी चढ़ जाते ने। ए ओदी कृपा है। पिछे दसिया सी भई बाइबल च एक स्टोरी आउंदी है, और एन गुरबाणी ना मिलदी है। एक ना नौकर रखे चार पांच मालक ना, उन्हां नूं शाम नूं रोज दिहाड़ी दे दिया करे। एक नौकर सत अठ दिन बाद रखिया, वो आया भी देर ना करे, ते जाल चला भी पहला जाए। जदू चैक मिलिया उन्हूं, उस बाकी नालों ज्यादा, वो सारे पेट उठे जी, ये गल समझ नहीं आई, ये साथों पिछों लगा, और तुसी तनखाह भी इन्हू ज्यादा देन डए हो, ये की गल है। वो मालिक कहदा दौलत केदी है, ये रुपया सारा जेड़ा मैं तुहानू दिना केदा है? कहिंदे जी सरकार दा ताडा है। कहिंदे तुसी की हक रखदे हो मैं किसी नूं जिन्ना मर्जी दवां, ना दवां, किन्ना दवां, किन्नू दवां? इस करके जिहड़ी ये मेहर है, ये ऐसी है, सारी ही बाणी च तुरा है कि बंदे अपना जोर छड दे, उहदा कोई पता नहीं किथे दवे, किन्नू दवे, किन्नी क दवे, किहड़े वेले दवे, ते किस तरह दवे, ये उहदी मर्जी ते है। इस करके कहो ना लेते करते दिया बाता, कहो ना लेते करते दिया बाता, जो किछ करना सो कर रहा, जो किछ करना सो कर रहा। इस करके तू की करना, बालहारी कुदरत वसिया, बालहारी कुदरत वसिया, तेरा वार शुरू करते हैं। इनू आसा दी वार कहना बाणी नू बगाड़ना है। जे महाराज इनू बाकी वारां नू लिख जांदे ते साडा हक बनदा है। इस करके सारे ही बेअदबी हो रही बाणी दी, इनू आसा दी वार कहा जा रहा है। ए है एक ओ सत्ते नामो करता पुरख, निर्भौ निर्वैर अकाल मूर्ते आजूनी सहभंग गुरप्रसादे। आसा महला पहला वार सलोका नाले, सलोक भी महले पहले के लिखे, टुंडे असराजे की तुनी। ए जड़ी धुन ते गाई गई है, उस जमाने दी कोई टुंडा राजा सी, ओदी धुन है। असी गुरु प्रथाए होके कोशिश करांगे ओ धुन पकड़न दी, जी महाराज कृपा हो जाए। ये वार सलोका नाल है। अगे है सलोक भी महले पहले के लिखे। ये वार सिर्फ महले पहले और दूजे दी है, लेकिन महला पंजवा कहना मैं अपने वालों थोड़े जे सलोक मजमून नाल रल दे ਉਹ ਵੀ ਮਹੱਲੇ ਪਹਿਲੇ ਦੇ ਮੈਂ ਆਪਣੇ ਵੱਲੋਂ ਪਾਏ ਹੈ, ਪਰ ਲੱਖ ਕੋਸ਼ਿਸ਼ ਕਰ ਲਓ ਕੋਈ ਨਹੀਂ ਪਤਾ ਲੱਗ ਸਕਦਾ ਵੀ ਕਿਹੜਾ ਸਲੋਕ ਮਹੱਲੇ ਪੰਜਵੇਂ ਨਾਲ ਪਾਇਆ। ਇਹ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ, ਇਸ ਕਰਕੇ ਲੇਕਿਨ ਪਾਏ ਜ਼ਰੂਰ ਹੈ ਵਿੱਚ ਸਲੋਕ, ਤਾਂ ਉਹਨਾਂ ਨੇ ਲਿਖਿਆ ਵੀ ਜਿਹੜੀ ਪੋਥੀ ਚਲੀ ਆ ਰਹੀ ਸੀ ਗਾਂਹ ਤੋਂ ਗਾਂਹ ਉਹਦੇ ਵਿੱਚ ਮੈਂ ਹੁਣ ਭੀੜ ਬਣਾਉਣ ਲੱਗਾ ਵਾਰ ਦੇ ਵਿੱਚ, ਮੈਂ ਵਾਰ ਸਲੋਕ ਭੀ ਲਿਖੇ ਮਹੱਲੇ ਪਹਿਲੇ ਕੇ ਉਹ ਮੈਂ ਵਿੱਚ ਪਾਤੇ ਹੈ, ਲੱਭਣ ਵਾਲੇ ਖੋਜੀ ਲੱਭ ਸਕਦੇ ਨੇ। ਇਸ ਕਰਕੇ ਸਲੋਕ ਭੀ ਉਹਨਾਂ ਨੇ ਪਾਏ ਤਾਂ ਲਿਖਿਆ ਭਈ ਸਲੋਕ ਭੀ ਲਿਖੇ ਮਹੱਲੇ ਪਹਿਲੇ ਕੇ। ਇੱਥੋਂ ਇਹ ਸਾਰੀ ਵਾਰ ਦੇ ਉੱਤੇ ਪਹਿਲਾਂ ਇਹ ਲਫ਼ਜ਼ ਹੈ। ਹੈਰਾਨਗੀ ਦੀ ਗੱਲ ਹੈ, ਇੰਨਾ ਬਾਣੀ ਨੂੰ ਵਿਗਾੜਿਆ ਜਾ ਰਿਹਾ ਹੈ ਕਿ ਇਸ ਵਾਰ ਦੇ ਨਾਲ ਛੱਕੇ ਛੰਦ ਠੋਕੇ ਜਾ ਰਹੇ ਨੇ, ਪੜ੍ਹੇ ਜਾ ਰਹੇ ਨੇ। ਵਾਰ ਸ਼ੁਰੂ ਕਿੱਥੋਂ ਹੁੰਦੀ? ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜ। ਉਹ ਭਾਈ ਸਾਰੇ ਛੱਕੇ ਛੰਦ ਮਹਾਰਾਜ ਨਾ ਕਿਸੇ ਥਾਂ ਇਕੱਠੇ ਲਿਖੇ ਹੈ, ਉਹ ਚਾਰ ਚਾਰ ਇਕੱਠੇ ਹੈ, ਚੌਂ ਚੌਂ ਦੇ ਵਿੱਚੋਂ ਇੱਕ ਤੋੜਨਾ ਸਾਰੇ ਮਜ਼ਬੂਨ ਨੂੰ ਖਰਾਬ ਕਰਨਾ ਹੈ। ਉਹ ਬੇਅਦਬੀ ਹੈ ਸਖ਼ਤ ਬਾਣੀ ਦੀ ਵੀ ਸਾਰੇ ਛੰਦ ਜਿਹੜੇ ਚਾਰ ਚਾਰ ਦਾ ਜੁੱਟ ਹੈ, ਛੇ ਚੌਕਾ ਚੌਵੀ ਉਹ ਨੇ, ਇਹਨਾਂ ਨਾਲ ਇੱਕ ਇੱਕ ਨਾਲ ਲਾ ਦਿੱਤੇ। ਜਦ ਕਿ ਪੁਰਾਤਨ ਗੁਟਕਿਆਂ ਚ, ਪੁਰਾਤਨ ਪੰਜ ਗ੍ਰੰਥੀਆਂ ਚ ਵਾਰ ਨਰੋਲ ਹੈ। ਬੀੜ ਦੇ ਵਿੱਚ ਸਤਿਗੁਰੂ ਦੀ ਬਾਣੀ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਨੇ ਜਿਸ ਤਰ੍ਹਾਂ ਲਿਖੀ ਹੈ ਉਹ ਵਾਰ ਨਰੋਲ ਹੈ। ਇਹਦੇ ਨਾਲ ਛੱਕੇ ਛੰਦ ਪੜ੍ਹਨਾ ਸਖ਼ਤ ਬੇਅਦਬੀ ਹੈ ਬਾਣੀ ਦੀ। ਇਹ ਤੇ ਕਹਿੰਦੇ ਨਾ ਜੀ ਪਸੌੜੀਆਂ ਨਾਲ ਬੀੜ ਤੋੜੀ ਸੀ ਤੇ ਉਹਨਾਂ ਨੂੰ ਕਾਲ ਤਖ਼ਤ ਤੋਂ ਹੁਕਮਨਾਮੇ ਨਿਕਲੇ ਜੀ ਇਹ ਦਖਲ ਕਰ ਦਿਓ, ਬੇ ਇਹਨਾਂ ਨਾਲ ਬੀੜ ਭੰਨ ਸਿੱਟੀ ਸਾਰੀ। ਅਸੀਂ ਰੋਜ਼ ਬੀੜ ਭੰਨ ਰਹੇ ਹਾਂ, ਹਰ ਰੋਜ਼ ਗੁਰੂ ਅਰਜਨ ਪਾਤਸ਼ਾਹ ਨੇ ਜਿਸ ਤਰ੍ਹਾਂ ਲਿਖੀ ਹੈ। ਪੁਰਾਤਨ ਸਿੰਘ ਨਰੋਲ ਵਾਰ ਲਾਉਂਦੇ ਸੀ, ਪੁਰਾਤਨ ਪੰਜ ਗ੍ਰੰਥੀਆਂ ਚ ਨਰੋਲ ਵਾਰ ਲੱਗਦੀ ਸੀ। ਅੱਜ ਕੱਲ੍ਹ ਅਸੀਂ ਛੱਕੇ ਛੰਦ ਕੀ ਕਿਤਾਬਾਂ ਛਾਪੀ ਜਾਂਦੇ ਹਾਂ ਔਰ ਸਾਰੀ ਵਾਰ ਨੂੰ ਕੋਈ ਸਮਝਦਾ ਨਹੀਂ ਹੈ, ਤੇ ਛੰਦ ਹੀ ਪਹਿਲਾਂ ਲਾ ਕੇ ਹਰ ਅੰਮ੍ਰਿਤ ਪਿੰਨੇ ਉਹਦੇ ਮੁਤਾਬਕ ਸ਼ਬਦ ਲਾ ਲਾ ਕੇ ਸਾਰਾ ਟਾਈਮ, ਤੇ ਵਾਰ ਜਿਹੜੀ ਐਡੀ ਜ਼ਰੂਰੀ ਚੀਜ਼ ਹੈ ਉਹਦਾ ਮਤਲਬ ਕੋਈ ਨਹੀਂ ਸਮਝਦਾ। ਇਸ ਕਰਕੇ ਅਸੀਂ ਵਾਰ ਸਟਾਰਟ ਕੀਤੀ ਹੈ ਤਾਂ ਕਿ ਇਹਦਾ ਅਸੀਂ ਮਤਲਬ ਸਮਝ ਸਕੀਏ, ਤੇ ਛੱਕੇ ਛੰਦ ਆਪਣੇ ਥਾਂ ਨੇ, ਉਹਨਾਂ ਦਾ ਭਾਵ ਉੱਥੇ ਹੈ, ਉਹਨਾਂ ਨੂੰ ਤੋੜ ਤੋੜ ਕੇ ਇਹਦੇ ਨਾਲ ਲਾਉਣਾ ਸਖ਼ਤ ਬੇਅਦਬੀ ਹੈ। ਔਰ ਇਹ ਇਗਨੋਰੈਂਸ ਆਫ ਲਾ ਇਜ਼ ਨੋ ਜਸਟਿਸ। ਇਹ ਨਹੀਂ ਵੀ ਮੈਂ ਲਾ ਤੂੰ ਵਾਪਕ ਨਹੀਂ ਤੀ ਜੀ, ਇਹ ਕਹਿ ਦੇਣ ਜੀ ਇਹ ਤੇ ਮਰਿਆਦਾ ਜੀ ਚੱਲੀ ਆ ਰਹੀ ਹੈ, ਅਸੂਲ ਹੈ ਇਗਨੋਰੈਂਸ ਆਫ ਲਾ ਇਜ਼ ਨੋ ਐਕਸਕਿਊਜ਼। ਇਹ ਕੋਈ ਬਹਾਨਾ ਨਹੀਂ ਹੈ ਵੀ ਮੈਨੂੰ ਲਾ ਦਾ ਪਤਾ ਨਹੀਂ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਨੇ ਦੱਸ ਦਿੱਤਾ ਮਹਾਰਾਜ ਨਾਲ ਲਿਖ ਕੇ ਵੀ ਛੱਕੇ ਛੰਦ ਇਕੱਠੇ ਪੜ੍ਹਨੇ ਹੈ ਔਰ ਇਹਨਾਂ ਦਾ ਭਾਵ ਇੱਕ ਹੈ, ਇਹਨਾਂ ਨੂੰ ਨਾਲ ਤੋੜ ਕੇ। ਇਹ ਕੋਈ ਮਰਿਆਦਾ ਨਹੀਂ ਜੀ ਹਰਿਮੰਦਰ ਸਾਹਿਬ ਲੱਗਦੀ ਜਾਂ ਸਾਰੇ ਲੱਗਦੀ ਆ ਰਹੀ ਹੈ। ਇਗਨੋਰੈਂਸ ਆਫ ਲਾ ਇਜ਼ ਨੋ ਐਕਸਕਿਊਜ਼। ਐਡੀ ਭਾਰੀ ਸਾਰੀ ਸਿੱਖ ਕੌਮ ਚ ਬੇਅਦਬੀ ਹੋ ਰਹੀ ਹੈ ਸਾਰੀ ਵਾਰ ਦੀ, ਔਰ ਉਹਦੇ ਨਾਲ ਛੱਕੇ ਛੰਦ ਲਾਏ ਜਾ ਰਹੇ ਨੇ। ਔਰ ਜਿੱਥੇ ਜਿੱਥੇ ਵੀ ਦਾਸ ਨੇ ਬੇਨਤੀ ਕੀਤੀ ਹਰ ਇੱਕ ਨਾਲ ਕੰਨ ਖੜੇ ਕਰ ਲਏ। ਉਹ ਕਹਿੰਦੇ ਜੀ ਅਸੀਂ ਕੰਨਾਂ ਨੂੰ ਹੱਥ ਲਾਇਆ ਹੈ, ਅੱਗੇ ਤੂੰ ਪਾਪ ਨਹੀਂ ਕਰਾਂਗੇ, ਅਸੀਂ ਨਹੀਂ ਛੰਦ ਨਾਲ ਪੜਾਂਗੇ। ਇਸ ਕਰਕੇ ਵਾਰ ਨਰੋਲ ਹੈ। ਅਸੀਂ ਇਹਦਾ ਅੱਜ ਕੋਸ਼ਿਸ਼ ਕਰਾਂਗੇ ਸਾਰੀ ਵਾਰ ਦਾ ਵੀ ਪੂਰੀ ਇਹ ਆਪਾਂ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਰਲ ਮਿਲ ਕੇ ਆਪਾਂ ਸਾਰੀ ਗਾ ਗਾ ਕੇ ਬੁੱਝੀਏ। ਐਡੀ ਵੱਡੀ ਵਾਰ ਹੈ ਮਹੱਲੇ ਦੂਜੇ ਦੀ ਤੀਜੇ ਦੀ, ਜਿਹਦੇ ਕਰਕੇ ਕਿ ਚੰਦ ਬ੍ਰਾਹਮਣ ਉਹਨੇ ਅਰਜ਼ੀ ਦੀ ਪਿਛਲੀ ਅਸੀਂ ਗੁਰ ਅਰਜੁਨ ਦੇ ਉੱਤੇ ਜੋ ਟੇਪਾਂ ਕੀਤੀਆਂ ਹਨ ਉਹ ਦੱਸ ਦਿੱਤਾ ਹੈ ਵੀ ਗੁਰੂ ਅਰਜਨ ਪਾਤਸ਼ਾਹ ਨੂੰ ਕਿਉਂ ਤੱਤੀਆਂ ਤਵੀਆਂ ਤੇ ਚਾੜਿਆ ਗਿਆ ਸੀ, ਕਿਉਂਕਿ ਇਹ ਵਾਰ ਮਹਾਰਾਜ ਨਾ ਹੁਕਮ ਕਰ ਦਿੱਤਾ ਸੀ ਵੀ ਰੋਜ਼ ਸਵੇਰੇ ਹਰ ਸਿੱਖ ਜਵਾਨੀ ਯਾਦ ਕਰੇ ਔਰ ਮੇਰੇ ਹਜ਼ੂਰ ਲੱਗੇ ਉਸ ਵੇਲੇ ਤੂੰ ਇਹ ਲੱਗਦੀ ਆ ਰਹੀ ਹੈ ਰਾਗੀ ਢਾਡੀ। ਉਸ ਵੇਲੇ ਉਹਨਾਂ ਦੇ ਹਜ਼ੂਰ ਜੋ ਸੀ ਇਸ ਵਾਰ ਨੂੰ ਨਰੋਲ ਗਾਉਂਦੇ ਸੀ ਔਰ ਸੰਗਤ ਤੱਕ ਪਹੁੰਚਾਉਂਦੇ ਸੀ, ਕਿਉਂਕਿ ਇਹਦੇ ਚ ਬ੍ਰਾਹਮਣਿਜ਼ਮ ਦਾ ਕਜ਼ੀਆ ਹੀ ਵੜ ਸਿੱਟਿਆ ਉਹ ਭਰਮਾਂ ਦਾ, ਜਿਨ੍ਹਾਂ ਭਰਮਾਂ ਚੋਂ ਬਾਬੇ ਨਾਨਕ ਨੇ ਆਣ ਕੇ ਕੱਢਿਆ ਸੀ ਦੁਨੀਆਂ ਚੋਂ, ਇਹ ਵਾਰ ਦੇ ਵਿੱਚ ਮੌਜੂਦ ਨੇ ਵੀ ਕਿਸ ਤਰ੍ਹਾਂ ਭਰਮੋ ਹੁਣ ਫਿਰ ਸਿੱਖੀ ਚ ਘਰ ਕਰ ਰਹੇ ਨੇ। ਇਸ ਕਰਕੇ ਨਰੋਲ ਵਾਰ ਨੂੰ ਸਮਝਣਾ, ਛੱਕੇ ਛਾਂਦੀ ਲਾਈ ਜਾਣੇ ਉਹਨਾਂ ਦਾ ਮਤਲਬ, ਉਹਨਾਂ ਤੇ ਹੀ ਸ਼ਬਦ ਲਾਈ ਜਾਣੇ, ਵਾਰ ਦਾ ਕੋਈ ਮਤਲਬ ਇਹਨੂੰ ਗਾਉਣ ਤੇ ਹੀ ਰੱਖੇ ਆ ਸਿਰਫ। ਇਸ ਕਰਕੇ ਮਾਰੀ ਦਾ ਹੁਕਮ ਹੈ ਇਸੇ ਮਹੱਲੇ ਦਾ ਪਹਿਲੇ ਦਾ, ਸਮਝੇ ਸੂਝੇ ਪੜ ਪੜ ਬੁੱਝੇ ਅੰਤ ਨਿਰੰਤਰੀ ਸਾਚਾ। ਇਸ ਕਰਕੇ ਪੜਿਆ ਨਾਹੀਂ ਭੇਦ ਬੁੱਝਿਆ ਪਾਈਏ। ਇਸ ਕਰਕੇ ਜਿਹੜੀ ਵਾਰ ਨੂੰ ਅਸੀਂ ਬੁੱਝਣਾ ਹੈ ਇਹ ਇੱਕ ਧੁਰੇ ਦੇ ਆਲੇ ਦੁਆਲੇ ਭੌਂ ਰਹੀ ਹੈ, ਉਹ ਅਸੀਂ ਸ਼ਬਦ ਪੜ ਚੁੱਕੇ ਹਾਂ ਰਹਾਓ ਦਾ, ਸਾਰਾ ਇੱਕੋ ਰਹਾਓ ਹੈ। ਹੁਣ ਵਾਰ ਸ਼ੁਰੂ ਹੁੰਦੀ ਹੈ ਸ਼ਲੋਕ ਮਹੱਲੇ ਪਹਿਲੇ ਤੋਂ। ਪਹਿਲਾਂ ਸਿਰਫ ਪੌੜੀਆਂ ਹੁੰਦੀਆਂ ਸੀ, ਪੌੜੀਆਂ ਦੇ ਰਲਦੇ ਮਿਲਦੇ ਨਾਲ ਸਲੋਕ ਲਾਏ ਹਨ। ਪਹਿਲਾਂ ਵਾਰ ਨਰੋਜ ਪੌੜੀਆਂ ਹੁੰਦੀ ਸੀ, ਅਸੀਂ ਪਹਿਲਾਂ ਪੌੜੀ ਚੱਕਾਂਗੇ। ਪੌੜੀ ਆਪ ਪੀ ਨੇ ਆਪ ਸਾਜਿਓ, ਮਹੱਲਾ ਪਹਿਲਾ। ਬਲਹਾਰੀ ਗੁਰ ਆਪਣੇ,
ਬਲਹਾਰੀ ਗੁਰ ਆਪਣੇ,
ਸਲੋਕ ਮਹੱਲਾ ਪਹਿਲਾ। ਬਲਹਾਰੀ
ਗੁਰ ਆਪਣੇ,
ਬਲਹਾਰੀ
ਗੁਰ ਆਪਣੇ,
ਦੇਵਹਾਰੀ
ਸਦਵਾਰ,
ਜਿਨ ਮਾਨਸ ਤੇ ਦੇਵਤੇ,
ਹੇ ਜਿਨ ਮਾਨਸ ਦੇਵਤ
ਕੀਏ, ਕਰਤ ਨਲਾ ਕੀ
ਪਾਰ,
ਹੇ ਕਰਤ ਨਲਾ
ਕੀ ਪਾਰ।
ਮਹੱਲਾ ਦੂਜਾ ਜੇ ਸੋ ਚੰਦਾ
ਉਂਗਵੈ,
ਸੂਰਜ ਚੜ੍ਹੇ
ਹਜ਼ਾਰ,
ਇਹ
ਤੇ ਚਾਨਣ
ਹੁੰਦਿਆ
ਗੁਰਬਿੰਦ
ਖੋਰ।
ਪਹਿਲੀ ਪੌੜੀ ਤੇ ਉਹਦੇ ਨਾਲ ਦੇ ਸਲੋਕ ਅਸੀਂ ਨਖਾਰ ਆਏ ਹਾਂ ਵੀ ਬਲਹਾਰੀ ਗੁਰੇ ਆਪਣੇ ਇਹ ਬਲਹਾਰੀ ਗੁਰੇ ਆਪਣੇ ਨਹੀਂ ਹੈ ਆਪਣੇ ਗੁਰੂ ਅੱਗੇ ਆਪਣਾ ਬਲਹਾਰ ਜਾ ਤੇ ਫਿਰ ਅਗਲਾ ਲਫ਼ਜ਼ ਹੈ ਦਿਓਹਾੜੀ ਇਹ ਕਹਿੰਦੇ ਦਿਹਾੜੀ ਚ ਸੱਦ ਸੱਦ ਵਾਰ ਤੂੰ ਉਹਦੇ ਤੂੰ ਵਾਰੇ ਜਾ ਤੇ ਰਾਤ ਬਿਸ਼ੱਕ ਸੌ ਜਾਇਆ ਕਰ ਤੂੰ ਰਾਮ ਜਿਹਦਾ ਇਹ ਮਤਲਬ ਕੱਢੀਏ ਵੀ ਦਿਹਾੜੀ ਚ ਸੱਦ ਵਾਰ ਤੂੰ ਤੇ ਰਾਤ ਨੂੰ ਸੌਂ ਜਾਏ ਹੋਏ ਚੋਰ ਤੇ ਸਾਹ ਦਿੱਤੀ ਤੇ ਕਮਾਈ ਰਾਤ ਦੀ ਹੁੰਦੀ ਹੈ ਸਾਰੀ ਕਮਾਈ ਤੇ ਗੁਰਸਿੱਖ ਕਰਨ ਵਾਲਿਆਂ ਦੀ ਰਾਤ ਦੀ ਹੁੰਦੀ ਹੈ ਇਸ ਕਰਕੇ ਇਹ ਦਿਹਾੜੀ ਹੈ ਦਿਹਾੜੀ ਨਹੀਂ ਹੈ ਭਾਈ ਇਹੋ ਇੱਥੇ ਪਹਿਲੇ ਸਲੋਕ ਚ ਤੇ ਮਹਾਰਾਜ ਨੇ ਵਲੇਵਾਂ ਪਾ ਲਿਆ ਮਹੱਲੇ ਪਹਿਲੇ ਉਹ ਕਹਿੰਦਾ ਹਾੜਾ ਪਾ ਉਹਦੇ ਅੱਗੇ ਹਾੜਾ ਕਹਿੰਦੇ ਆ ਉੱਚੀ ਉੱਚੀ ਨਾਮ ਜਪਣ ਨੂੰ ਹਾੜਾ ਕਹਿੰਦੇ ਆ ਜ਼ੋਰ ਜ਼ੋਰ ਦੀ ਬੋਲਣ ਨੂੰ ਪਹਿਲਾਂ ਨਾਮ ਉੱਚੀ ਉੱਚੀ ਜਪੀ ਤੂੰ ਜੇ ਹੌਲੀ ਹੌਲੀ ਜਪੇਗਾ ਨੀਂਦ ਆ ਜਾਊਗੀ ਪਹਿਲੀ ਜਿਹੜਾ ਸਟੈਪ ਹੈ ਮਹਾਰਾਜ ਨੇ ਦੱਸ ਦਿੱਤਾ ਵੀ ਗੇੜਾ ਜਿਹੜਾ ਦੇਣਾ ਨਾਮ ਜਪਣਾ ਤੂੰ ਉੱਚੀ ਉੱਚੀ ਜਪੀ ਇਹਨੂੰ ਹਾੜਾ ਪਾਉਣਾ ਕਹਿੰਦੇ ਆ ਤੇ ਤੂੰ ਦਿਓ ਇਹਨੂੰ ਦੇ ਹਾੜੀ ਐਡਾ ਹਾੜਾ ਕੱਢ ਉਹਦੇ ਅੱਗੇ ਤਰਲਾ ਕੱਢ ਸੌ ਵਾਰ ਇਹ ਨੀ ਹੈ ਵੀ ਦਿਹਾੜੀ ਚ ਤੂੰ ਕਦੀ ਬਣ ਹੀ ਨਹੀਂ ਸਕਦਾ ਵੀ ਤੂੰ ਦਿਹਾੜੀ ਚ ਉਹਦੇ ਦੀ ਸੌ ਸੌ ਵਾਰੀ ਵਾਰੇ ਜਾਈ ਤੇ ਰਾਤ ਨੂੰ ਤੂੰ ਸੌ ਜਾਈ ਮੌਜਾਂ ਕਰੀ ਇਹ ਗਲਤ ਗੱਲ ਹੈ ਬਾਣੀ ਦਾ ਰੂਲ ਹੈ ਔਰ ਇਹ ਥਾਂ ਥਾਂ ਅਸੀਂ ਅੱਜ ਬਾਣੀ ਰਾਹੀਂ ਕਲੀਅਰ ਕਰਾਂਗੇ ਵੀ ਜਿਹੜਾ ਪਹਿਲਾ ਪੌੜਾ ਹੈ ਨਾਮ ਜਪਣ ਦਾ ਕਿਉਂਕਿ ਪਹਿਲਾ ਸਲੋਕ ਹੈ ਉੱਚੀ ਉੱਚੀ ਜਪਣਾ ਕੀ ਹੋਣਾ ਹੈ ਤੂੰ ਮਾਨਸ ਤੂੰ ਦੇਵਤਾ ਬਣ ਜਾਣਾ ਤੂੰ ਤੇਰੀ ਉੱਚੀ ਐਡੀ ਸਟੇਜ ਹੋ ਜਾਣੀ ਹੈ ਤੇ ਸੁਣਿਆ ਇੰਦ ਈਸ਼ਰ ਬਰਮਾ ਇੰਦ ਇਹੋ ਜਿਹੀਆਂ ਪਦਵੀਆਂ ਤੈਨੂੰ ਮਿਲ ਸਕਦੀਆਂ ਜਦੋਂ ਨਾਮ ਸੁਣ ਲੱਗ ਪਿਆ ਉੱਚੀ ਉੱਚੀ ਬੋਲ ਕੇ ਕਲਾ ਵਰਤ ਗਈ ਤੇ ਅਗਲਾ ਸਲੋਕ ਲਾਇਆ ਜੇ ਤੂੰ ਉੱਚੀ ਉੱਚੀ ਵਰਤਿਆ ਅਗਲਾ ਸਲੋਕ ਹੈ ਤੇਰੇ ਅੰਦਰ ਪ੍ਰਕਾਸ਼ ਹੋ ਜੂਗਾ ਕਈਆਂ ਸੂਰਜਾਂ ਦਾ ਤੀਸਰਾ ਸਲੋਕ ਲਾਇਆ ਜੇ ਤੂੰ ਉੱਚੀ ਉੱਚੀ ਜਪੇ ਗਿਆ ਹਰ ਹਰ ਜਪਨ ਜਪੂ ਦਿਨ ਰਾਤੀ ਜਪੇ ਹਰ 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 ਉਰ ਤਾਰੀ ਜਿੰਨਾ ਰਾਤ ਦਿਨ ਤੂੰ ਜਪੇਗਾ ਫਿਰ ਤੇਰੇ ਅੰਦਰ ਆ ਜਾਏਗਾ ਚੇਤੇ ਅੰਦਰ ਹਿਰਦੇ ਦੇ ਵਿੱਚ ਆ ਜਾਏਗਾ ਇੱਥੇ ਆਣ ਕੇ ਸਲੋਕ ਤਿੰਨ ਲਾਏ ਤਾਂ ਔਰ ਤਿੰਨਾਂ ਸਲੋਕਾਂ ਚ ਸੌ ਸੌ ਵਾਰੀ ਨਾ ਆਇਆ ਪਹਿਲੇ ਚ ਆਇਆ ਸੱਤ ਵਾਰ ਦੂਸਰੇ ਚ ਆਇਆ ਸੌ ਚੰਦਾ ਤੀਸਰੇ ਚ ਆਇਆ ਕਹੋ ਨਾਨਕ ਸੌ ਨਾ ਕਹਿੰਦੇ ਰੱਬ ਦੇ ਰੱਬ ਨੂੰ ਮਾਲਕ ਨੂੰ ਸੌ ਵਾਰੀ ਕਹਿ ਇਸ ਕਰਕੇ ਤਿੰਨਾਂ ਸਲੋਕਾਂ ਚ ਸੌ ਵਾਰੀ ਆ ਸੌ ਦਾ ਲਫ਼ਜ਼ ਆਇਆ ਇਹਦਾ ਮਤਲਬ ਰੈਪੀਟੀਸ਼ਨ ਆਫ ਨਾਮ ਹੈ ਵੀ ਨਾਮ ਨੂੰ ਜਪੀ ਚੱਲੀ ਗੇੜੇ ਦੇਈ ਚੱਲੀ ਤੇ ਪਹਿਲਾ ਅਸੀਂ ਸਲੋਕ ਲੈ ਰਹੇ ਹਾਂ ਬਲਹਾਰੀ ਗੁਰ ਆਪਣੇ
ਦਿਓ ਹਾਰੀ ਸਤਿ ਪਾਰ ਜਿੰਨੇ ਮਾਨਸ
ਜਿੰਨੇ ਨੰਨੇ ਨੂੰ ਫੇਰ ਸਿਆਰੀ ਹੈ ਜਿੰਨੇ ਕਿੰਨੇ ਜਿਹੜੀ ਜੋ ਤੂੰ ਉੱਚੀ ਉੱਚੀ ਜਿਹੜਾ ਤੂੰ ਨਾਮ ਜਪਿਆ ਜਿੰਨੇ
ਮਾਨਸ
ਕਿਉਂ ਇਸੇ ਕਰਕੇ ਲਿਖਿਆ ਇਸੇ ਮੱਲੇ ਨਾ ਹਮ ਕੂਕਰ ਤੇਰੇ
ਦਰਬਾਰ
ਕਬੀਰ ਜੀ ਓ ਤੇ ਬਾਬਾ ਨਾਨਕ ਏਤੇ ਕੂਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਈ ਇਹ ਭੌਂਕਣਾ ਪੈਂਦਾ ਹੈ ਕੁੱਤਿਆਂ ਨੂੰ ਨਾਮ ਉੱਚੀ ਉੱਚੀ ਜਪਣਾ ਪੈਂਦਾ ਹੈ ਪਹਿਲੀ ਸਟੇਜ ਹੈ ਇਹ ਬਾਣੀ ਚੋਂ ਖੋਜ ਲੱਭਣੀ ਹੈ ਨਾਮ ਅਸੀਂ ਕਿੱਦਾਂ ਜਪਣਾ ਹੈ ਜੋ ਸਤਿਗੁਰੂ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਕਿਸੇ ਸੜੇ ਸਾਧਨਾ ਜਪਿਆ ਜਾਂ ਉਹਦੀਆਂ ਕਿਤਾਬਾਂ ਪੜ੍ਹ ਕੇ ਕਿਸੇ ਦੀਆਂ ਉਹ ਨਾਮ ਉਹ ਨਹੀਂ ਹੈ ਜੋ ਬਾਣੀ ਕਹਿੰਦੀ ਹੈ ਸਾਡਾ ਸ਼ਬਦ ਗੁਰੂ ਹੈ ਸਤਿਗੁਰੂ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਖੋਜੀ ਉਪਜੇ ਜੋ ਜੋ ਖੋਜਾਂਗੇ ਬਾਣੀ ਨੂੰ ਸਾਡੇ ਅੰਦਰ ਉਪਜੂਗੀ ਉਹ ਚੀਜ਼ ਸੋਝੀ ਆਊਗੀ ਵੀ ਮਹਾਰਾਜ ਨੇ ਕਿੱਦਾਂ ਜਪਿਆ ਹੈ ਇਤੇ ਕੂਕਰ ਹੋਂ ਬੇਗਾਨਾ ਭੌਂਕਾਂ ਇਸ ਤਨ ਤਾਈ ਭੌਂਕਣਾ ਪੈਂਦਾ ਹੈ ਨਾਮ ਨੂੰ ਉੱਚੀ ਉੱਚੀ ਬੋਲਣਾ ਪੈਂਦਾ ਹੈ ਅੱਜ ਅਸੀਂ ਇਹੋ ਹੀ ਪਹਿਲੇ ਸਲੋਕ ਦੀ ਚੀਜ਼ ਸਾਬਤ ਕਰਨੀ ਵੀ ਉੱਚੀ ਨਾਮ ਜਪਣਾ ਪਹਿਲਾਂ ਜ਼ਰੂਰੀ ਹੈ ਉਹ ਹੈ ਦੁਹਾਈ ਪਾਉਣੀ ਪੈਂਦੀ ਹੈ ਬੋਲੋ ਭਈਆ ਰਾਮ ਕੀ ਦੁਹਾਈ ਕੇ ਭਗਤ ਰਾਮ ਜਨ ਨੀਕੇ ਭਾਗਹੀਣ ਨਾ ਸੁਖਾਏ ਉਹ ਜਿਹੜੇ ਜਿਹਨਾਂ ਦੇ ਭਾਗ ਨਹੀਂ ਹੈ ਜਿਹੜੀ ਇਹ ਥਿਊਰੀ ਨਹੀਂ ਸਮਝਦੇ ਮਹਾਰਾਜ ਦੀ ਉਹ ਕਹਿੰਦੀ ਉਹ ਕੀ ਲੱਗੇ ਹੈ ਭਾਗਹੀਣ ਨਾ ਸੁਖਾਏ ਜਿਉਂ ਜਿਉਂ ਰਾਮ ਕਹੇ ਜਨ ਉੱਚੇ ਨਰ ਨਿੰਦਕ ਡੰਸ ਲਗਾ ਇਹ ਤੋਂ ਕਹਿੰਦਾ ਲਿਖੀਆਂ ਤਾਂ ਦੇ ਹੈ ਵੀ ਹਰ ਜਨ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵਾ ਜੋ ਗੁਰੂ ਦਾ ਹੁਕਮ ਹੈ ਉਹ ਕਮਾਏ ਇਸ ਕਰਕੇ ਉੱਚੀ ਬੋਲਣ ਦੇ ਥਾਂ ਥਾਂ ਤੁਹਾਨੂੰ ਬਾਣੀ ਚੋਂ ਟੋਹਾਂ ਮਿਲਣ ਗਈਆਂ ਵੀ ਪਹਿਲਾ ਨਾਮ ਮਨ ਛੇਤੀ ਕਾਬੂ ਚ ਆ ਜਾਂਦਾ ਹੈ ਔਰ ਨੀਂਦ ਨਹੀਂ ਆਉਂਦੀ ਇਹ ਪਹਿਲਾਂ ਉੱਚੀ ਨਾਮ ਜਪਣਾ ਪੈਂਦਾ ਹੈ ਪਰ ਇੰਨਾ ਸੰਕੋਚ ਕਰਨਾ ਪੈਂਦਾ ਵੀ ਖੁੱਲੇ ਥਾਂ ਜਾ ਕੇ ਜਿੱਥੇ ਕੋਈ ਹੀਆ ਕਾਹੂ ਨਾ ਦਿਖਾਏ ਕਿਸੇ ਦਾ ਹਿਰਦਾ ਨਾ ਦੁਖੇ ਕੋਈ ਹੋਰ ਡਿਸਟਰਬ ਨਾ ਹੋਵੇ ਐਸੀ ਥਾਂ ਲੱਭ ਕੇ ਉੱਥੇ ਇਹ ਹਾੜਾ ਪਾਉਣਾ ਪੈਂਦਾ ਹੈ ਉੱਚੀ ਉੱਚੀ ਕਮਾਈ ਕਰਨੀ ਪੈਂਦੀ ਪਹਿਲੀ ਸਟੇਜ ਹੀ ਇਹੋ ਹੈ ਬੋਲੋ ਆ ਹੁਣ ਇਹ ਜੇ ਭਾਈ ਸਾਹਿਬ ਰਣਧੀਰ ਸਿੰਘ ਜੀ ਨਾ ਨਾਰੰਗਵਾਲ ਔਰ ਗੁੱਜਰਵਾਲ ਦੇ ਸੈਂਟਰ ਚ ਇੱਕ ਐਸੀ ਉਜਾੜ ਜੀ ਜਗ੍ਹਾ ਲੱਭੀ ਜਿੱਥੇ ਜਾ ਕੇ ਉੱਚੀ ਉੱਚੀ ਉਹਨਾਂ ਨਾਲ ਹਾੜਾ ਪਾਇਆ ਔਰ ਨਾਮ ਜਪਿਆ ਇਹ ਉਹਨਾਂ ਦੀ ਕਮਾਈ ਸੀ ਹੁਣ ਵੀ ਜਿਹੜੇ ਕਰਨ ਵਾਲੇ ਇਸ ਤਰ੍ਹਾਂ ਕਰਦੇ ਆ ਬੋਲੋ ਪੀਵੋ ਸੰਤ ਸਦਾ ਮਤ ਦੁਰ ਲਭ ਪੀਵੋ ਸੰਤ ਸਦਾ ਮਤ ਦੁਰ ਲਭ ਸਹਿਜੇ ਪਿਆਸ ਬੁਝਾਈ
ਸਹਿਜੇ ਪਿਆਸ ਬੁਝਾਈ
ਰਹਾਉ ਸਹਿਜੇ
ਪਿਆਸ ਬੁਝਾਈ
ਸਹਿਜੇ ਦਾ ਮਤਲਬ ਹੈ ਵੀ ਔਖਾ ਨਾ ਬਹੁਤਾ ਹੋਈ ਹੌਲੀ ਹੌਲੀ ਸਹਿਜ ਪਕੇ ਸੋ ਮਿੱਠਾ ਹੋਏ ਇਹ ਨਹੀਂ ਵੀ ਤੂੰ ਸਹਿਜੇ ਬੋਲਣਾ ਹੈ ਸਹਿਜ ਦਾ ਮਤਲਬ ਹੈ ਸਹਿਜ ਮਾਰਗ ਹੈ ਹੌਲੀ ਹੌਲੀ ਸਟਾਰਟ ਕਰੀ ਥੋੜਾ ਥੋੜਾ ਤੇ ਫੇਰ ਸਹਿਜ ਪੱਕੇ ਸੋ ਮਿੱਠਾ ਹੋਏ ਇੱਕ ਬੰਨੇ ਤੇ ਕਹਿ ਰਹੇ ਦੁਹਾਈ ਪਾਓ ਤੇ ਇੱਥੇ ਸਹਿਜ ਦਾ ਮਤਲਬ ਕਿੱਦਾਂ ਵੀ ਸਹਿਜੇ ਬੋਲੀ
ਬੋਲੋ
ਜਿਹੜੇ ਠੱਠੇ ਕਰਦੇ ਇਹਨੂੰ ਜਪਣ ਨੂੰ, ਉਹਨਾਂ ਨੂੰ ਮਹਾਰਾਜ ਲਿਖ ਰਹੇ ਨੇ। ਇਹ ਹੈ ਕਬੀਰ ਜੀਓ ਦੀ ਬਾਣੀ, ਔਰ ਇੱਥੋਂ ਸ਼ੁਰੂ ਕਰਦੇ ਨੇ। ਰੀ ਕਲਵਾਰੇ ਗਵਾਰੇ ਮੂਡ ਮਤੇ, ਕੀ ਕਰ ਅਭਿਆਸ ਨਾ ਤੂੰ ਉਲਟੋ ਪਵਨ ਉਲਟੋ। ਇੱਕ ਆਖ ਆਖ ਹੈ, ਸ਼ਬਦ ਪੱਖ ਹੈ, ਅਰਧ ਉਰਧ ਦਿਨ ਰਾਤ। ਰੀ ਕਲਵਾਰੇ ਗਵਾਰੇ ਮੂਡ ਮਤੇ, ਕੀ ਕਰ ਉਲਟੋ ਪਵਨ ਹੋਏਗਾ। ਮਨ ਮਤਵਾਰ ਮੇਰ ਸਰ ਪਾਠੀ, ਹੇ ਮਨ ਮਤਵਾਰ ਮੇਰ ਸਰ ਪਾਠੀ। ਆਹਾ, ਤੇਰੇ ਅੰਦਰ ਹੀ ਸ਼ਰਾਬ ਬਣਾਉਣ ਵਾਲੀ ਉਹ ਪੱਠੀ ਲੱਗ ਜਾਣੀ ਹੈ, ਤੇਰਾ ਮਨ ਮਸਤ ਹੋ ਜਾਣਾ ਅੰਦਰ ਉਹ ਸ਼ਰਾਬ ਪੀ ਕੇ। ਤੇ ਮਨ ਮਤਵਾਰ ਮੇਰ ਸਰ ਪਾਠੀ, ਮਨ ਮਤਵਾਰ ਜਦੋਂ ਸ਼ਰਾਬ ਕੱਢਦੇ ਆ, ਫਿਰ ਇੱਕ ਨਲਕੀ ਲਾ ਦਿੰਦੇ ਆ, ਉਹ ਫਿਰ ਬੋਤਲ ਚ ਪਾਉਂਦੇ, ਉਹ ਫਿਰ ਧਾਰ ਪੈਂਦੀ ਆ ਉਹਦੀ ਅੰਦਰੋਂ ਸ਼ਰਾਬ ਨਿਕਲ ਕਰਕੇ। ਤੇ ਉਹ ਮਹਾਰਾਜ ਕਹਿੰਦੇ ਅੰਮ੍ਰਿਤ ਧਾਰ ਆਈਆਂ ਰਹਾਉ ਚ ਸਮਾਉਣ ਲੱਗੀਆਂ। ਇਹ ਸਭ ਕੁਛ ਕਾਹਦੇ ਨਾਲ ਹੋਏਗਾ? ਸ਼ੁੱਧ ਬੋਲੀ ਹੈ ਬਨਾਰਸ ਦੀ। ਕਿਹਾ ਕਬੀਰ ਜੀ ਬਨਾਰਸ ਚ ਬੈਠੇ ਉੱਥੇ ਭਈਏ ਕਹਿੰਦੇ ਹੈ, ਉਹ ਬੋਲ ਰਹਾਓ। ਆਏ ਹੁਣ ਇਕੱਠੇ ਭੈ ਤੇ ਭਾਓ, ਦੋਨੋਂ ਇਕੱਠੇ ਭੈ ਵਿੱਚ ਭਾਓ ਪਾਏ ਕੋ ਕਰ ਦੇਵਗੇ ਇੱਕੋ, ਮਤਲਬ ਨਿਰਭਾਉ ਦਾ ਔਰ ਭੈ ਦਾ ਦੋਨੋਂ, ਔਰ ਤਿੰਨੇ ਇਕੱਠੇ ਆ ਗਏ ਆ। ਭੈ ਭਾਓ ਤੇ ਭੈ ਭਾਓ ਤੇ ਭਾਏ, ਤਿੰਨੇ ਲਫ਼ਜ਼ ਇਕੱਠੇ ਆ ਗਏ ਆ। ਭੈ ਵਿੱਚ ਭਾਓ ਭਾਏ, ਭੈ ਵਿੱਚ ਭਾਓ ਭਾਏ। ਭੈ ਰੱਬ ਦਾ ਡਰ, ਭੌਂ ਉਹਦੇ ਨਾਮ ਜਪਣ ਦੇ ਭੌਂ, ਤੇ ਭਾਏ ਉਹਦਾ ਪਿਆਰ, ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ ਤੇ ਕੀ ਹੋ ਜਾਏਗਾ? ਹਰ ਰਸ ਪਾਵੇ ਭਾਈ,
ਹਰ ਰਸ ਪਾਵੇ ਭਾਈ।
ਇਹ ਸ਼ਬਦ ਸਿੱਧੀ ਚਪੇੜ ਹੈ ਦਇਆਨੰਦ ਦੇ। ਜਿਹਨੇ ਸਤਿਆਰਥ ਪ੍ਰਕਾਸ਼ ਚ ਲਿਖ ਕੇ ਬਾਬੇ ਨਾਨਕ ਦੀ ਉਹ ਨਿੰਦਿਆ ਕੀਤੀ, ਉਹ ਤਾਂ ਸੰਸਕ੍ਰਿਤ ਜਾਣਤੇ ਨਹੀਂ ਥੇ, ਕੁਛ ਆਲਮ ਬਣਨੇ ਕਾ ਸ਼ੌਕ ਥਾ ਉਨਕੋ, ਔਰ ਕੁਛ ਸੰਸਕ੍ਰਿਤ ਕੇ ਲਫ਼ਜ਼ ਬਹਿ ਕੀ ਜਗ੍ਹਾ ਨਿਰਭਾਉ ਲਿਖ ਕਰ, ਔਰ ਜੇ ਕੈਸੇ ਜਾਹਲ ਸਿੱਖ ਲੋਕ ਹੈ ਜੋ ਉਸਕੇ ਪਿੱਛੇ ਲਗੇ ਹੋਏ, ਪੰਜਾਬ ਚ ਨਿੰਦਿਆ ਕੀਤੀ ਆਣ ਕੇ, ਔਰ ਉਹ ਕਿਤਾਬ ਜ਼ਬਤ ਹੋਈ ਸਤਿਆਰ। ਅੱਜ ਸਿਧਾ ਸਿੱਖੀ ਨਾਲ ਜਵਾਬ ਨਹੀਂ ਦਿੱਤਾ। ਇਹ ਪ੍ਰੋਫੈਸਰ ਸਾਹਿਬ ਸਿਉਣੀ ਆ ਜਿਹੜੇ ਵੱਡੇ ਇਹ ਟੀਕੇ ਲੇਗੇ, ਇਹ ਕਹਿੰਦੇ ਜੀ ਜਿਹੜਾ ਭੈ ਨਿਰਭਉ ਲਫ਼ਜ਼ ਹੈ ਇਹ ਪੰਜਾਬੀ ਦੇ ਭੈ ਤੋਂ ਵਿਗੜਿਆ, ਭਉ ਲਫ਼ਜ਼ ਹੈ ਪੰਜਾਬੀ ਦਾ ਲਫ਼ਜ਼ ਵਿਗੜ ਵਿਗੜ ਕੇ ਨਿਰਭਉ ਹੋ ਗਿਆ। ਉਹਦਾ ਜਵਾਬ ਦਓ, ਉਹਦੇ ਮੂੰਹ ਤੇ ਚਪੇੜ ਮਾਰੋ ਵੀ ਆ ਦੇਖੋ ਲਫ਼ਜ਼ ਕਿੰਨੇ ਤਿੰਨੇ ਇਕੱਠੇ ਆ ਗਏ।
ਭੈ ਵਿੱਚ ਭਾਉ ਭਾਏ ਭਉ
ਸਾਬਤ ਹੋ ਗਿਆ ਕਬੀਰ ਜੀ ਨਾਲ ਦੀਖਿਆ ਗੁਰੂ ਨਾਨਕ ਕੋਲੋਂ ਲਈ ਹੈ। ਭਾਉ ਜਿਹੜਾ ਲਫ਼ਜ਼ ਹੈ ਪੰਜਾਬੀ ਦਾ ਹੈ ਪਿੰਡਾਂ ਥਾਂ ਦਾ, ਵੀ ਭਾਉ ਚੜ ਗਏ ਭਾਉ ਦਾ, ਨਿਰਭਉ ਲਫ਼ਜ਼ ਕਾਲ ਗੁਰੂ ਨਾਨਕ ਦਾ ਆਪਣਾ ਹੈ। ਇਹ ਬਨਾਰਸ ਦੀ ਬੋਲੀ ਕਬੀਰ ਜੀ ਬੋਲਣ ਵਾਲੇ ਭਾਉ ਦਾ ਲਫ਼ਜ਼ ਕਿਸ ਤਰ੍ਹਾਂ ਬੋਲ ਸਕਦੇ? ਉਹ ਭੈ ਕਹਿ ਸਕਦੇ ਹੈ, ਲੇਕਿਨ ਜਿਹੜਾ ਭਾਉ ਦਾ ਲਫ਼ਜ਼ ਹੈ ਭਾਉ ਦਾ ਇਹ ਟਿਪੀਕਲ ਪੰਜਾਬ ਦਾ ਵਰਲਡ ਹੈ। ਭੈ ਵਿੱਚ ਉਹ ਲਾਟੂ ਮਧਾਣੀਆਂ ਅੱਗੇ ਆਉਣਗੇ ਵਾਰ ਦੇ ਵਿੱਚ, ਉਹ ਸਾਰਾ ਕੁਝ ਭਾਰ ਰਿਹਾ ਹੈ, ਸੂਏ ਚਾੜ ਪਵਾਈਏ ਜੰਤ ਪਿੰਡੀ ਥਾਈ ਬੂਟੇ ਦੇ ਕੇ ਇੱਕ ਦੂਜੇ ਨੂੰ, ਉਹ ਉਹਨਾਂ ਨੂੰ ਫਿਰ ਭਾਉ ਚੜ ਜਾਂਦੇ ਹੋ, ਯਾਰ ਮੈਨੂੰ ਬੜੇ ਭਾਉ ਚੜ ਗਏ ਆ। ਇਸ ਤਰ੍ਹਾਂ ਸਾਨੂੰ ਸਾਰੀ ਦੁਨੀਆਂ ਨੂੰ ਹੀ ਮਾਇਆ ਦਾ ਭਾਉ ਚੜੇ ਆ। ਇੱਕੋ ਇੱਕ ਨਿਰਭਉ ਹੈ, ਉਹ ਨਹੀਂ ਪਾਉਂਦਾ। ਉਹ ਕੌਣ ਹੈ? ਨਿਰਭਉ ਅਕਾਲ ਪੁਰਖ, ਉਹਨੂੰ ਨਹੀਂ ਭਾਉ ਕੋਈ। ਉਹ ਡਰ ਦਾ ਮਤਲਬ ਨਹੀਂ ਹੈ, ਇੱਥੇ ਤਿੰਨੇ ਇਕੱਠੇ ਆ ਗਏ ਹੈ।
ਭੈ ਵਿੱਚ ਭਾਉ ਪਾਏ
ਗੁਰਮੁਖੀ ਲਿਪੀ ਕਬੀਰ ਜੀ ਉਹਨਾਂ ਸਿੱਖੀ, ਉਹਨਾਂ ਨੇ ਗੁਰਮੁਖੀ ਲਿਪੀ ਚ ਲਿਖ ਕੇ ਸ਼ਬਦ ਪੇਸ਼ ਕੀਤੇ ਬੀੜ ਬਣਨ ਵੇਲੇ ਜਾਂ ਗੁਰੂਆਂ ਨੂੰ ਪੇਸ਼ ਕੀਤੇ ਹੈ ਸਾਰੇ, ਕਿਉਂਕਿ ਸਾਰੇ ਹੀ ਕਰਮ ਖੰਡ ਦੇ ਵਾਸੀ ਹੈ, ਉਹ ਜਿਉਂਦੇ ਬ੍ਰਹਮ ਵੇਤਾ ਇੱਕ ਸਹਿਕਣ ਚੋਂ ਲਿਪੀ ਸਿੱਖ ਸਕਦੇ ਨੇ। ਇਸ ਕਰਕੇ ਕਬੀਰ ਜੀ ਉਹਨਾਂ ਲਿਪੀ ਇਸੇ ਚ ਗੁਰਮੁਖੀ ਲਫ਼ਜ਼ਾਂ ਚ ਲਿਖ ਕੇ ਸ਼ਬਦ ਹਾਜ਼ਰ ਕਰਨੇ। ਹੁਣ ਸਾਡੇ ਕੋਲ ਦੁਨੀਆਂ ਭਰ ਦੇ ਪਿੱਛੇ ਮੈਂ ਦੱਸਿਆ ਸੀ, ਕ੍ਰਾਈਸਟ ਆਇਆ ਚਲਾ ਗਿਆ, ਮਾਮਾ ਸਾਹਿਬ ਆਏ ਗਏ, ਹੋਰ ਦੁਨੀਆਂ ਦੇ ਰਹਿਬਰ ਆਏ ਔਰ ਸਾਰੇ ਚਲੇ ਗਏ, ਅੱਜ ਸੇਦਾਨ ਵਾਪਸ ਨਹੀਂ ਆਏ। ਸਾਡੇ ਗੁਰੂ ਕੀ ਆ ਭਗਤ ਐਸੇ ਗਏ ਇੱਥੇ ਪਸਕੜਾ ਮਾਰ ਕੇ ਬੈਠੇ ਆ, ਜਾਣ ਦਾ ਨਾਂ ਹੀ ਨਹੀਂ ਲੈਂਦੇ। ਆ ਕਬੀਰ ਜੀ ਉਹ ਬੈਠਾ ਹੁਣ, ਆ ਦੇਖ ਲਓ ਦਰਸ਼ਨ ਕਰ ਲਓ।
ਪਾਓ ਆਏ ਕੋ ਤੂੰ ਭੈ ਵਿੱਚ ਪਾਓ ਆਏ ਕੋ ਤੂੰ।
ਔਰ ਵਿੱਚੇ ਲਫ਼ਜ਼ ਹੈ, ਬੱਬੇ ਦੇ ਨਾਲ ਹੈ, ਇਹ ਬੱਬਾ ਦੁਆਬੇ ਦੀ ਬੋਲੀ ਹੈ, ਵਾਹਵਾ ਹੁੰਦਾ ਤੇ ਉਹ ਵਿੱਚ ਹੁੰਦੇ। ਕਿਆ ਸਪਸ਼ਟ ਬੋਲੀ ਹੈ ਦੁਆਬੇ ਦੀ, ਸਾਡੇ ਦੁਆਬੇ ਚ ਬੋਲੀ ਆ ਬਾਬਾ ਮਾਰੀਓ ਬੈਠ ਕੇ ਦੀ ਬੱਖੀ ਚ ਭੁੱਖਾ, ਉਹ ਹਰ ਇੱਕ ਚੀਜ਼ ਨੂੰ ਵੇ ਲਾ ਦੇਣਗੇ ਵੇ ਦੀ ਜਗ੍ਹਾ। ਇੱਥੇ ਐਨ ਵਿੱਚ ਲਿਖਿਆ
ਭੈ ਵਿੱਚ ਭੈ ਵਿੱਚ ਪਾਏ ਹਰ ਰਸ
ਕੀ ਉਹਦੇ ਅੰਦਰ ਹੀ ਆਇਆ ਸਿਰਫ ਨਹੀਂ, ਸਾਰਿਆਂ ਦੇ ਵਿੱਚ ਹੈਗਾ।
ਸਾਜੇਤੇ ਘਾਟ ਅੰਮ੍ਰਿਤ ਸਭ ਹੀ ਮਾਏ, ਅੰਮ੍ਰਿਤ ਸਭ ਹੀ
ਭਾਈ ਉਹਦੀ ਮਰਜ਼ੀ ਹੈ, ਉਹਦੇ ਅੰਦਰ ਹੀ ਹਰ ਇੱਕ ਦੇ ਅੰਮ੍ਰਿਤ ਰੱਖ ਕੇ ਕਿਸੇ ਨੂੰ ਪਿਆਉਂਦਾ ਕਿਸੇ ਨੂੰ ਨਹੀਂ ਪਿਆਉਂਦਾ। ਤੇ ਕੀ ਹੈ
ਭਾਵੈ ਤਿਸੈ
ਦੌਲਤ ਕਿਹਦੀ ਹੈ? ਕਹਿੰਦੇ ਜੀ ਤੁਹਾਡੀ। ਫਿਰ ਤੁਹਾਨੂੰ ਕੀ ਹੱਕ ਆ ਪੁੱਛਣ ਦਾ? ਮੈਂ ਜਿੰਨੀ ਮਰਜ਼ੀ ਲੁਠਾਵਾਂ, ਜਿਹਨੂੰ ਮਰਜ਼ੀ ਦਵਾਂ,
ਭਾਵੈ ਤਿਸੈ ਸਿਆਈ।
ਕਿੱਦਾਂ ਪੀਓਗੇ? ਔਰ ਹੌਦ ਵਾਲੇ ਘੁੰਮੀਏ ਬੋਲੋ ਬਾਹਰ ਨੀ ਕਿਸੇ ਨਗਰ ਚ ਮਿਲਣਾ ਕਿਸੇ ਗੁਰਦੁਆਰੇ ਚ ਮਿਲਣਾ ਕਿਸੇ ਮੰਦਰ ਚ ਮਿਲਣਾ ਕਿਸੇ ਮਸੀਹ ਕਿੱਥੇ ਮਿਲੂਗਾ ਅੰਦਰ ਇਹ ਸਰੀਰ ਦੇ ਨਗਰੀ
ਏਕ ਨੌ ਦਰਵਾਜੇ
ਭਾਈ ਨਾ ਦਰਵਾਜਿਆਂ ਥਾਣੀ ਨੂੰ ਬਾਹਰ ਨਾ ਜਾਣ ਦੇ ਮਨ ਅੱਖਾਂ ਰਾਹੀਂ ਬਾਹਰ ਜਾਊਗੇ ਜੀਭ ਰਾਹੀਂ ਬਾਹਰ ਜਾਓ ਮੂੰਹ ਰਾਹੀਂ ਕੰਨਾਂ ਰਾਹੀਂ ਨਿੰਦਿਆ ਸੁਣ ਕੇ ਬਾਹਰ ਜਾਊ ਇਹ ਥਾਰੇ ਇੰਦਰੀਆਂ ਥਾਣੀ ਇਹਨੇ ਮਨ ਨਾ ਬਾਹਰ ਭੱਜਣਾ ਇਸ ਕਰਕੇ ਤੂੰ ਕੀ ਕਰੀ
ਧਾਵਤ ਵਰਜੇ
ਕੁਟੀ ਛੂਟੇ ਦਸਵਾਂ ਦਵਾਰ ਖੁੱਲੇ ਫੇਤੇ
ਦਸਵਾਂ ਦਵਾਰ ਖੁੱਲੇ
ਦਸਵਾਂ ਦਵਾਰ ਖੁੱਲੇ
ਦਸਵਾਂ ਦਵਾਰ ਖੁੱਲੇ
ਫੇਤੇ ਇੱਥੇ ਘੁੱਗੂ ਕੰਨਾਂ ਚ ਲੈ ਕੇ ਰਾਧਾ ਸਵਾਮੀ ਜਾਂ ਉਹ ਸਾਰੀ ਦੁਨੀਆਂ ਨਾਲ ਅੱਜ ਸਿੱਧਾ ਇੱਕ ਸ਼ਬਦ ਜਪਿਆ ਤੁਸੀਂ ਪੰਜ ਸ਼ਬਦ ਕਿੱਦਾਂ ਜਪਦੇ ਹੋ ਆ ਕਿੱਦਾਂ ਕਰਦੇ ਹੋ
ਉਲਟੋ ਪਵਨ ਤੇਰਾ
ਪੰਜ ਸ਼ਬਦ ਕਦੀ ਕਿਸੇ ਨੇ ਜਪਿਆ ਕਿਸੇ ਦਾ ਐਸਾ ਧੋਖਾ ਹੋ ਰਿਹਾ ਸਾਰੀ ਸਿੱਖੀ ਨਾਲ ਸਭ ਤੋਂ ਜ਼ਿਆਦਾ ਸਿੱਖ ਰਾਧਾ ਸਵਾਮੀ ਬਣੀ ਜਾ ਕਿਉਂਕਿ ਆਪਣੀ ਬਾਣੀ ਨਹੀਂ ਸਮਝਦੇ ਉਹ ਮੈਂ ਕਹਿੰਦਾ ਹੁੰਦਾ ਜ਼ਿਆਦਾ ਜਿਸ ਨੂੰ ਹਰਾਮ ਦਾ ਮਾਲ ਮਿਲ ਜਾਏ ਉਹਦੇ ਲੱਗਣ ਜ਼ਮੀਨ ਤੇ ਪੈਰ ਕਿੱਥੇ ਬਿਨਾਂ ਰਾਹ ਬਿਨਾਂ ਰਾਹ ਦਾ ਨਹੀਂ ਪਤਾ ਲੱਗਦਾ ਆਉਂਦਾ ਇਲਮ ਉਸਤਾਦਾਂ ਬਗੈਰ ਕਿੱਥੇ ਸਾਡੀ ਬਾਣੀ ਲੈ ਕੇ ਔਰ ਲੋਕਾਂ ਤੇ ਵਰਤਾ ਕੇ ਸਾਡੇ ਬੰਦੇ ਖਿੱਚੀ ਜਾਂਦੇ ਨੇ ਕਿਉਂਕਿ ਸਾਡੀ ਬਾਣੀ ਐਡੀ ਉੱਚੀ ਹੈ ਇਹਦੀ ਦਸਵਾਂ ਦੁਆਰ ਦੀ ਅਨਹਦ ਦੀ ਸ਼ਬਦ ਦੀ ਧੁਨ ਉਹ ਮਾਰ ਕੇ ਠੋਕਰ ਵੀ ਸਤਿਗੁਰੂ ਦੇਹ ਚ ਕਰੋ ਜੀ ਸਤਿਗੁਰੂ ਦੇਹ ਚ ਹੋਣਾ ਚਾਹੀਦਾ ਹੈ ਬਾਣੀ ਕੋਈ ਸਮਝਾਉਣ ਵਾਲਾ ਵੀ ਤੇ ਹੋਣਾ ਚਾਹੀਦਾ ਹੈ ਨਾ ਉਹ ਜੇ ਖਤ ਕਿਸੇ ਨਾਲ ਪੜ੍ਹਿਆ ਬਾਹਰੋਂ ਨੌਕਰ ਦਾ ਖਤ ਆ ਗਿਆ ਉਹ ਡਾਕੀਆ ਪੜ੍ਹਨ ਡਿਆ ਉਹ ਤੇ ਲਿਖਿਆ ਮੇਰੀ ਪਿਆਰੀ ਪ੍ਰਾਣ ਪਤੀ ਸਾਰੀ ਉਹ ਲਾਗੇ ਬਾਬਾ ਬੈਠਾ ਸੀ ਮੰਜੀ ਤੇ ਕਹਿੰਦਾ ਉਹ ਕੌਣਾ ਹੋਏ ਤੂੰ ਮੇਰੀ ਨੂੰਹ ਨੂੰ ਏਦਾਂ ਕਹਿਣ ਵਾਲਾ ਉਹ ਨੂੰਹ ਕਹਿੰਦੀ ਨਹੀਂ ਬਾਬਾ ਇਹ ਖਤ ਪੜ੍ਹ ਰਿਹਾ ਤੁਹਾਡੇ ਪੁੱਤ ਦਾ ਉਧਰੋਂ ਖਤ ਆਇਆ ਹੁਣ ਖਤ ਪੜ੍ਹਨ ਵਾਲਾ ਉਹਦਾ ਖਸਮ ਹੋ ਗਿਆ ਇਹਦਾ ਰਾਧਾ ਸਵਾਮੀ ਸਤਿਗੁਰੂ ਸਾਡੀ ਬਾਣੀ ਪੜ੍ਹ ਕੇ ਸਤਿਗੁਰੂ ਹੋ ਗਿਆ ਬਾਬਾ ਨਾਨਕ ਹੋ ਗਿਆ ਕਿੱਡਾ ਧੋਖਾ ਹੈ ਤੁਸੀਂ ਬਾਣੀ ਸਮਝਾਓ ਪਰ ਇਹ ਤੇ ਕਹੋ ਵੀ ਤੁਸੀਂ ਖਸਮ ਤਾਂ ਨਾ ਬਣੋ ਖਤ ਪੜ੍ਹੋ ਬਾਣੀ ਸਾਡੇ ਬਾਬੇ ਦੀ ਪੜ੍ਹੋ ਸਾਰਿਆਂ ਲਈ ਖੁੱਲੀ ਹੈ ਪਰ ਇਹ ਤਾਂ ਨਾ ਕਹੋ ਵੀ ਸਤਿਗੁਰੂ ਤੁਸੀਂ ਆਪ ਮਾਲਕ ਬਣ ਕੇ ਬਹਿ ਜਾਓ ਵੀ ਅਸੀਂ ਹਾਂ ਪੂਰੇ ਸਤਿਗੁਰੂ ਇਸ ਕਰਕੇ ਜਿਹੜਾ ਦਸਵਾਂ ਦੁਆਰ ਜਾਂ ਸਾਰਾ ਤ੍ਰਿਕੁਟੀ ਛੁੱਟਣੀ ਸਾਡੀ ਬਾਣੀ 'ਚ ਸਾਫ਼ ਲਿਖਿਆ ਵੀ ਤ੍ਰਿਕੁਟੀ ਛੁੱਟੈ ਇਹ ਦਸਵਾਂ ਦੁਆਰ ਜਦੋਂ ਦਸਵਾਂ ਖੁੱਲ ਗਿਆ ਇਹ ਮਨ ਨਾ ਬੇਹੋਸ਼ ਹੋ ਜਾਣਾ ਮਨ ਅੰਦਰ ਹੀ ਲੋਟ ਪੋਟ ਹੋ ਜਾਣਾ
ਤਾਂ ਮਨ ਖੀਵਾ ਪਾਈ ਤਾਂ ਮਨ ਖੀਵਾ ਪਾਈ
ਪਰ ਇਹ ਗੇਅਰ ਕਿੱਥੋਂ ਲੱਗਣਾ ਪਹਿਲਾਂ ਸਟਾਰਟ ਕਿੱਲੀ ਕਿੱਥੋਂ ਦੱਬਣੀ ਹੈ
ਬੋਲੋ
ਜਾਏਗਾ ਜੋ ਜੋ ਸਾਡੇ ਪਿੰਡ ਟਾਂਡੇ ਉੜ ਮੁੜ ਲਾਗੇ ਆਣ ਕੇ ਟਰੱਕ ਦੇ ਥੱਲੇ ਉਹਨਾਂ ਨੇ ਜੈਕ ਲਾ ਲਿਆ ਦੋ ਅਮਲੀ ਸੀ ਉਹਨਾਂ ਨੇ ਦਿੱਲੀ ਪਹੁੰਚਣਾ ਸੀ ਗਾਂ ਕਲਕੱਤੇ ਵੱਲ ਉਹ ਜੈਕ ਦੇ ਥੱਲੇ ਲਾ ਕੇ ਟਰੱਕ ਦੇ ਥੱਲੇ ਜੈਕ ਉਹ ਸ਼ਾਮ ਨੂੰ ਲਾਗੇ ਹੋਟਲ ਤੇ ਰੋਟੀ ਰਾਟੀ ਖਾਣੀ ਸੀ ਫਿਰ ਲੱਕੜਾਂ ਲੱਦੀਆਂ ਸੀ ਛਤੀਰੀਆਂ ਪਠਾਨਕੋਟ ਤੋਂ ਫਿਰ ਜਾਣਾ ਸੀ ਉਹ ਕਹਿੰਦੀ ਯਾਰ ਰੋਟੀ ਖਾ ਲਈਏ ਉਹ ਕਹਿੰਦੀ ਯਾਰ ਪਿਛਲਾ ਟਾਇਰ ਕੁਛ ਖਰਾਬ ਲੱਗਦਾ ਇਹਨੂੰ ਬਦਲ ਲਈਏ ਸਟੈਪ ਨਹੀਂ ਬਦਲ ਲੈਂਦੇ ਉਹਨਾਂ ਨਾਲ ਜੀ ਥੱਲੇ ਜੈਕ ਚਾੜ ਦਿੱਤੇ ਔਰ ਉਹਨਾਂ ਨਾਲ ਫਿਰ ਉਹ ਜਿਸ ਵੇਲੇ ਜੈਕ ਟੁੱਕ ਚਾੜ ਕੇ ਟਾਇਰ ਟੂਰ ਬਦਲ ਲਿਆ ਥੱਲਿਓ ਜੈਕ ਕੱਢਣਾ ਭੁੱਲ ਗਏ ਉਹ ਜਾ ਕੇ ਰੋਟੀ ਖਾ ਕੇ ਆਣ ਕੇ ਅਮਲੀਆ ਬੈਠ ਹੋਏ ਦੱਬ ਕਿੱਡੀ ਹੁਣ ਉਹਨੇ ਜੀ ਸਟਾਰਟ ਕਰ ਦਿੱਤਾ ਜੈਕ ਦੇ ਉੱਤੇ ਹੀ ਚਾਰੇ ਪਹੀਏ ਘੁੰਮਦੇ ਜਾਣ ਉਹ ਜਦੋਂ ਉਹ ਕਹਿੰਦੇ ਯਾਰ ਦੋ ਤਿੰਨ ਘੰਟੇ ਹੋ ਗਏ ਆ ਉਹ ਕਰਨਾਲ ਲੰਘਿਆ ਉਹ ਯਾਰ ਉਹ ਲੰਘਿਆ ਹੀ ਨਹੀਂ ਹੈ ਉਹ ਸਵੇਰ ਹੋ ਗਈ ਉਹ ਅਮਲੀਆ ਉਹ ਸਾਰੇ ਥਾਂ ਉਹ ਤੇ ਆਏ ਨੀ ਕੋਈ ਉਹ ਯਾਰ ਮੈਂ ਤੇ ਬੜੀ ਕਿੱਲੀ ਦੱਬੀ ਉਹ ਕੋਈ ਆਇਆ ਨੀ ਉਹ ਜਾ ਦੇਖਿਆ ਜੇ ਟਰੱਕ ਜੈਕ ਤੇ ਖੜਾ ਤੋ ਇਸ ਕਰਕੇ ਐਸੀ ਚੀਜ਼ ਹੈ ਵੀ ਜਿਹੜੀ ਕਿੱਲੀ ਦੱਬਣੀ ਹੈ ਸਾਰੀ ਉਹ ਵੀ ਧਿਆਨ ਨਾਲ ਦੱਬਣੀ ਹੈ।
ਬੋਲੋ
ਨਗਰੀ ਇੱਕ ਪਦ ਪੂਰੇ ਤਾਪ ਤੈ ਨਾਸੇ ਅਭੈ ਪਦ ਪੂਰੇ ਤਾਪ ਤੈ ਨਾਸੇ ਕਹਿ ਕਬੀਰ ਵਿਚਾਰੀ ਕਹਿ ਕਬੀਰ ਵਿਚਾਰੀ ਉਹ ਥਰਕ ਚਲਮ ਤੈ ਇਹ ਮਤ ਪਾਇਆ ਨਸ਼ਾ ਚੜਿਆ ਫਿਰ ਖੋਂਦ ਖੁਮਾਰੀ ਐਸੀ ਖੁਮਾਰੀ ਚੜੀ
ਜਿਨ ਪੀਆ ਸੇ ਮਸਤ ਪਏ ਹੈ
ਮੁਹੱਲਾ ਪਹਿਲਾ
ਜਿਨ ਪੀਆ ਸੇ ਮਸਤ ਪਏ ਹੈ
ਕਲਾ ਹੈ ਉੱਚੀ ਨਾਮ ਜਪਣ ਦੀ। ਮਾਨਸ ਤੂੰ ਦੇਵਤਾ ਬੰਦਾ ਹੋ ਜਾਂਦਾ। ਕਿੱਦਾਂ
ਮਾਨਸ ਤੇ ਮਾਨਸ ਤੇ ਦੇਵਤੇ ਪਏ ਧਿਆਇਆ ਨਾਮ ਹਾਰੇ।
ਸੇਵਾ ਕੀ ਗੁਰਦੁਆਰੇ ਬਣਾਉਣ ਦੀ, ਗੁਰਦ ਸੇਵਾ ਉੱਥੇ ਤੱਪੜ ਝਾੜਨ ਦੀ ਜਾਂ ਛਿੱਤਰ ਝਾੜਨ ਦੀ ਜਾਂ ਲੰਗਰ ਦੀ ਸੇਵਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਇਹ ਗੁਰਸੇਵਾ ਕੀ ਹੈ? ਆਈ ਅਗਲੀ ਤੋਕ ਚ ਕਲੀਅਰ ਕਰ ਦਿੱਤਾ, ਧਿਆਇਆ ਨਾਮ ਹਰੇ। ਰੋਗ ਨਿਕਲ ਗਿਆ ਕੀ
ਹਮੇ ਮਾਰ ਮਿਲਾਇਆ ਗੁਰ ਕੈ ਸਭ ਦੇ ਤਰੇ।
ਜੇ ਲਿਆ ਹੀ ਨਾ ਹੋਊਗਾ ਤੇ ਘੁੱਗੂ ਨਾ ਤਰੂਗਾ। ਸ਼ਬਦ ਲੈਣਾ ਪੈਣਾ ਹੈ, ਖੰਡੇ ਬਾਟੇ ਦੀ ਪੌਲ ਲੈਣੀ ਪੈਣੀ ਹੈ, ਪੂਰੇ ਗੁਰ ਕੀ ਪੂਰੀ ਦੀਖਿਆ ਸ਼ਬਦ ਲੈਣਾ ਪੈਣਾ ਹੈ, ਸੁਣੇ ਸੁਣਾਏ ਕੰਮ ਨਹੀਂ ਹੋਣਾ।
ਗੁਰ ਕੈ ਸ਼ਬਦ ਤਰੇ,
ਮਾਨਸ ਦੀ ਗੱਲ ਕਰਨ ਡਿਆ।
ਪ੍ਰੇਤੋਂ ਕੀ ਤੋਨੇ ਦੇਵਤਾ,
ਉਹ ਪ੍ਰੇਤ ਜੂਨ ਤੋਂ ਭੂਤਾਂ ਤੋਂ ਪ੍ਰੇਤਾਂ ਤੋਂ ਫੜ ਕੇ ਉਹਨੇ ਦੇਵਤੇ ਮਾਨਸ ਕਰ ਦੇਵਤੇ ਕਰ ਦਿੱਤੇ, ਤੂੰ ਮਾਨਸ ਤੂੰ ਕਹਿਣਾ।
ਪ੍ਰੇਤੋਂ ਕੀ
ਸੁਪਰੇਤ ਮੁਗਦ ਕਤਾਰੇ,
ਪਸ਼ੂ ਪਰੇਤ ਮੁਗਦ ਕਤਾਰੇ,
ਗਾ
ਸੰਗਤ ਨਹੀਂ ਸਿੱਖ ਜਿਨ੍ਹਾਂ ਨਾਲ ਦੀਖਿਆ ਲੈ ਕੇ ਸਿੱਖ ਬਣ ਗਏ, ਬਾਕੀ ਸੰਗਤ ਹੈ।
ਸਭੇ ਸਿੱਖ ਉਹ ਭਾਈ ਸਭੇ ਸਿੱਖ ਉਹ ਭਾਈ ਪ੍ਰਭ ਕਾਜ ਸਵਾਰੇ ਪਕੜੇ ਪਛਾੜੀਆਂ ਪਕੜੇ ਪਛਾੜੀਆਂ ਉਹ ਝੂਠੇ ਦਰਬਾਰੇ ਨਿੰਦਕ ਝੂਠੇ ਦਰਬਾਰੇ ਝੂਠੇ ਦਰਬਾਰੇ ਨਿੰਦਕ ਝੂਠੇ ਦਰਬਾਰੇ ਇਹ ਨਾਨਕ ਕਾ ਪ੍ਰਭ ਵੱਡਾ ਹੈ
ਦੇਵਤੇ ਤੱਕ ਪਹੁੰਚ ਜਾਣਾ, ਕਾਹਦੇ ਨਾਲ ਪਹੁੰਚਾਂਗੇ? ਨਾਮ ਜਪ ਕੇ ਹੀ ਪਹੁੰਚਾਂਗੇ। ਅੱਜ ਤੱਕ ਸੁਣਿਆ ਕੋਈ ਵੀ ਪ੍ਰੇਤ ਦਾ ਆਧਾਰ ਹੋਇਆ ਹੋਏ ਖੰਡ ਪਾਠ ਕਰਕੇ? ਪ੍ਰੇਤ ਦੀ ਜੂਨ ਜੇ ਕੱਟੀ ਜਾਏਗੀ ਤੇ ਨਾਮ ਜਪੋ ਕੇ ਜਾਂ ਨਾਮ ਧਿਆਇਆ ਆ ਪ੍ਰੇਤੋਂ ਕੀਤੋ ਨੇ ਦੇਵਤੇ, ਇਹਦੇ ਚ ਲਿਖਿਆ ਕਿਤੇ ਵੀ ਖੰਡ ਪਾਠ ਕਰੋ ਉਹਦੇ ਨਿਮਿੱਤ ਪ੍ਰੇਤ ਦੇ ਤੇ ਫਿਰ ਉਹਦੀ ਜੂਨ ਉਹਦਾ ਆਧਾਰ ਹੋ ਜਾਊ? ਆਓ ਇੱਕ ਵੱਡਾ ਝੂਠ ਦਾ ਪਲੰਦਾ ਮੈਂ ਖੋਲਣ ਲੱਗਾ। ਆ ਕਿਤਾਬ ਮੇਰੇ ਹੱਥ ਚ ਹੈ, ਇਹ ਹੈ ਅਣਡਿੱਠੀ ਦੁਨੀਆ ਭਾਈ ਰਣਧੀਰ ਸਿੰਘ ਜੀ ਦੀ, ਔਰ ਇਹਦੀ ਲੇਟੈਸਟ ਐਡੀਸ਼ਨ ਮੇਰੇ ਕੋਲ ਹੈ, ਔਰ ਉਹਦੇ ਵਿੱਚ ਇੱਕ ਕਥਾ ਆਉਂਦੀ ਹੈ ਪ੍ਰੇਤ ਉਧਾਰ। ਉਹ ਪ੍ਰੇਤ ਉਧਾਰ ਦੀ ਕਥਾ ਭਾਈ ਸਾਹਿਬ ਦੇ ਜੀਂਦਿਆਂ ਨੀ ਛਾਪੀ ਕਿਤਾਬ ਚ, ਜਦੋਂ ਚੜਾਈ ਕਰ ਗਏ ਤੇ ਮਗਰੋਂ ਗਿਆਨੀ ਨਾਰ ਸਿੰਘ ਜੀ ਲਿਖਦੇ ਨੇ ਪੁਸਤਕ ਅਣਡਿੱਠੀ ਦੁਨੀਆਂ ਦੇ ਸਫ਼ਾ 312 ਤੇ 317 ਤੱਕ ਇੱਕ ਮਕਾਨ ਵਿੱਚ ਅਖੰਡ ਪਾਠ ਕਰਕੇ ਇੱਕ ਪ੍ਰੇਤ ਦੇ ਉਧਾਰ ਕਰਨ ਦਾ ਪ੍ਰਸੰਗ ਦਰਜ ਹੈ। ਔਰ ਇਹ ਬਾਅਦ ਚ ਲਿਖਦੇ ਹੈ ਕਿਉਂਕਿ ਅਸੀਂ ਬੜਾ ਲੰਮਾ ਪੈਂਡਾ ਵਾਰ ਦਾ ਗਾਂ ਨੰਗਣਾ ਹੈ ਤੇ ਅਸੀਂ ਛੋਟਾ ਜਿਹਾ ਉਦਾਹਰਨ ਦੇ ਕੇ ਅੱਜ ਇਹ ਸਾਬਤ ਕਰਦੇ ਹਾਂ ਵੀ ਜਿਸ ਦਾ ਵੀ ਉਧਾਰ ਹੋਇਆ ਨਾਮ ਜਪ ਕੇ ਹੋਇਆ ਆ ਖੰਡ ਪਾਠਾਂ ਦੀ ਲੀਹਾਂ ਨਾ ਨਹੀਂ ਹੋਇਆ। ਉਹ ਲਿਖਦੇ ਨੇ ਵੀ ਇਹ ਸਾਕਾ ਭਾਈ ਸਾਹਿਬ ਨਾ ਨਹੀਂ ਵਰਤਿਆ, ਇਹਨਾਂ ਨੇ ਆਪਣੇ ਨਾਮ ਤੇ ਚੜਾ ਤਾ ਹੈ ਸਫ਼ੇ ਇੰਨੇ ਤੇ, ਪਰ ਇਹ ਬਟਾਲੇ ਚ ਕੋਈ ਓਵਰਸੀਰ ਸੀ, ਉਹਦੀ ਮਾਸੀ ਦੀ ਫੁੱਫੀ ਦੀ ਚਾਚੇ ਦੀ ਤਾਏ ਦੀ ਮਾਮੇ ਦਾ ਲੜਕਾ ਸੀ ਉੱਥੇ ਉਸ ਰਾਜਸਥਾਨ ਚ, ਤੇ ਉਹਨੇ ਕਿਤੇ ਆਣ ਕੇ ਕਹਾਣੀ ਸੁਣਾਈ ਬਟਾਲੇ। ਭਾਈ ਸਾਹਿਬ ਨੇ ਕਿਹਾ ਵੀ ਇਹ ਬਟਾਲੇ ਉਹਨਾਂ ਕੋਲੋਂ ਕਹਾਣੀ ਉਹ ਖੰਭ ਦੀ ਨਾ ਉਹ ਡਾਰ ਬਣ ਗਈ ਹੈ, ਪਤਾ ਨਹੀਂ ਲੱਗਦਾ ਕਿੱਥੋਂ ਕਹਾਣੀ ਕੀ ਕਿਹਦੇ ਨਾਲ ਵਰਤੀ ਹੈ, ਪਰ ਭਾਈ ਸਾਹਿਬ ਨੇ ਐਸੀ ਪ੍ਰਸਿੱਧ ਐਨ ਆਪਣੇ ਨਾਂ ਜੋੜੀ ਹੈ ਪ੍ਰੇਤ ਉਧਾਰ ਪ੍ਰਸਿੱਧ ਅਖੰਡ ਪਾਠੀ ਤੇ ਕੀਰਤਨੀ ਜਥੇ ਦੀ ਪੈਦਲ ਯਾਤਰਾ ਸਮੂਹ ਗੁਰਦੁਆਰਿਆਂ ਦੀ ਕਰਨ ਦਾ ਦੌਰ ਦੌਰਾ ਆਰੰਭ ਹੋ ਗਿਆ। ਹੁਣ ਇਹ ਕਹਾਣੀ ਆਪਣੇ ਨਾਂ ਚਾੜ ਦੇਣੀ ਜਥੇ ਨੂੰ, ਔਰ ਉਹਦੇ ਚ ਐਨ ਸਪਸ਼ਟ ਲਿਖਿਆ, ਔਰ ਜਿਹੜੇ ਅਸੀਂ ਵੀ ਅੱਜ ਤੋਂ 20-25 ਸਾਲ ਪਹਿਲਾਂ ਪੜ੍ਹ ਕੇ ਇੰਨੇ ਅਖੰਡ ਪਾਠ ਦੇ ਜਾਂ ਇਹਨਾਂ ਚੀਜ਼ਾਂ ਦੇ ਹੋ ਗਏ, ਦਾਸ ਨੇ ਇੱਕੋ ਚੌਂਕੜੇ ਆਪ ਅਖੰਡ ਪਾਠ ਕੀਤਾ, ਮੈਨੂੰ ਤਾਂ ਕੁਛ ਹੋਇਆ ਨਹੀਂ। ਹੋਰ ਵੀ ਜਿਹਨਾਂ ਜਿਹਨਾਂ ਨੇ ਅਖੰਡ ਪਾਠ ਕੀਤੇ ਹੈ ਜਾਂ ਸਾਰੇ ਹੈ, ਜਿਨ੍ਹਾਂ ਦੀ ਭਾਈ ਸਾਹਿਬ ਜੀ ਦਾ ਉਧਾਰ ਹੋਇਆ ਜਿਹੜਾ ਅਸੀਂ ਦੱਸ ਚੁੱਕੇ ਹਾਂ, ਇਹਨਾਂ ਨਾਲ ਨਾਮ ਦੀ ਇੰਨੀ ਕਮਾਈ ਕੀਤੀ, ਦੁਹਾਈ ਕੀਤੀ, ਉਹ ਸਭ ਕੁਛ ਉਹਨਾਂ ਵਰਤਿਆ, ਪਰ ਅਖੰਡ ਪਾਠਾਂ ਨਾਲ ਕਦੀ ਕਿਸੇ ਪ੍ਰੇਤ ਦਾ ਉਧਾਰ ਨਾ ਬਾਣੀ 'ਚ ਲਿਖਿਆ ਹੈ, ਨਾ ਹੋ ਸਕਦਾ ਹੈ, ਨਾ ਅਖੰਡ ਪਾਠ ਦੀ ਰੀਤ ਪਹਿਲਾਂ ਸਿੱਖੀ ਗੁਰੂ ਕਾਲ ਵੇਲੇ ਕਦੀ ਚੱਲੀ ਸੀ। ਪਾਠ ਪੜ੍ਹਿਓ, ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ, ਪੰਜ ਜਣਾ ਸੀ ਉਹ ਸੰਗ ਨਾ ਛੁਟਕਿਓ, ਉਹ ਪਾਠ ਕਰਨਾ ਤੇ ਪੰਜਾਂ ਦਾ ਵੀ ਸੰਗ ਨਹੀਂ ਛੁਟਕਣਾ। ਇਸ ਕਰਕੇ ਜਿਹੜੀ ਪ੍ਰੇਤ ਉਧਾਰ ਦੀ ਇਹ ਸਾਖੀ ਪੜ੍ਹ ਕੇ ਸਾਰੀ ਦੁਨੀਆਂ ਹੀ ਖੰਡ ਪਾਠ ਹਲ ਸਾਰੇ ਸਦਾਈ ਹੋਏ ਫਿਰਦੇ ਨੇ, ਔਰ ਹੁਣ ਆਣ ਕੇ ਜਿਹੜਾ ਆਡੀਸ਼ਨ ਛਪਿਆ ਇਹ ਚ ਸਾਰਾ ਪੋਲ ਹੀ ਖੁੱਲ ਜਾਂਦਾ। ਔਰ ਰਾਕਸ਼ਾਂ ਦਾ ਉਧਾਰ ਦੇਖੋ, ਔਰ ਮਹੱਲਾ ਪਹਿਲਾ ਲਿਖਦਾ, ਇੱਕ ਸੁਰ ਹੁੰਦੇ ਹੈ ਇੱਕ ਆਸੁਰ ਹੁੰਦੇ, ਆਸੁਰ ਕਹਿੰਦੇ ਰਾਕਸ਼ਸ ਨੂੰ, ਸੁਰ ਕਹਿੰਦੇ ਦੇਵਤੇ ਨੂੰ। ਇਹ ਸਿੱਧਾ ਹੀ ਮਤਲਬ ਪੰਜਾਬੀ 'ਚ ਕੱਢਣਾ ਹੋਵੇ, ਜਿਹੜਾ ਸੁਰ 'ਚ ਤੁਰੇ ਆ ਬਾਜੇ ਦੀਆਂ ਸੁਰਾਂ ਕਹਿੰਦੇ ਵੀ ਸੁਰ 'ਚ ਤੁਰਦਾ, ਉਹ ਸੁਰ 'ਚ ਤੁਰਨ ਵਾਲੇ ਕੌਣ ਹੈ? ਸੁਰ ਦੇਵਤੇ, ਆਸੁਰ ਜਿਹੜੇ ਜਿਨ੍ਹਾਂ ਦੀ ਕੋਈ ਸੁਰ ਹੀ ਨਹੀਂ ਉਹ ਰਾਕਸ਼ਸ। ਇਸ ਕਰਕੇ ਮਹਾਰਾਜ ਨਾ ਇੱਕ ਰਾਕਸ਼ਸ ਦਾ ਉਧਾਰ ਦੱਸਿਆ। ਨਾਮ ਹੈ ਰਾਮ ਹੈ ਉਧਾਰ ਕਰਨ ਵਾਲਾ, ਨਾ ਕਿ ਅਖੰਡ ਪਾਠ ਹੈ। ਮਹੱਲੇ ਪਹਿਲੇ ਦਾ ਸ਼ਬਦ ਲੈ ਰਹੇ ਹੈ ਜਿਹੜਾ ਸਪਸ਼ਟ ਕਰ ਰਹੇਗਾ, ਅਸੁਰ ਸੰਘਾਰਣ, ਅਸੁਰ ਸੰਘਾਰਣ ਕੌਣ? ਰਾਮ ਹਮਾਰਾ। ਰਾਮ ਵੱਲ ਰੱਬ ਵੱਲ ਨਹੀਂ ਲਿਜਾਣਾ, ਰਾਮ ਦੇ ਮੰਮੇ ਨੂੰ ਔਂਕੜਾ ਸ਼ਬਦ ਵੱਲ ਇਸ਼ਾਰਾ ਹੈ, ਜੋ ਰੱਬ ਦਾ ਸ਼ਬਦ ਹੈ ਰਾਮ ਉਹ ਸਾਡਾ ਸ਼ਬਦ ਚੋਖਰਾ ਸ਼ਬਦ ਹੈ। ਅਸੁਰ ਸੰਘਾਰਣ ਰਾਮ ਹਮਾਰਾ, ਅਸੁਰ ਰਾਮ ਪਿਆਰਾ, ਰਾਮ ਪਿਆਰਾ। ਮਾਰੂ ਮਹੱਲਾ ਪਹਿਲਾ ਅਸੁਰ ਸੰਘਾਰਣ, ਰਾਮ ਹਮਾਰਾ, ਅਸੁਰ ਸੰਘਾਰਣ ਰਾਮ ਹਮਾਰਾ, ਘਟ ਘਟ ਰਮਈਆ ਰਾਮ ਨਾਲੀਏ ਤੇਰੇ
ਨਾਲੇ ਅਲਕ
ਨਾ ਲਗਿਆ ਮੂਲ,
ਨਾਲੇ ਅਲਕ ਨਾ ਲਗਿਆ ਮੂਲ,
ਗੁਰਮੁਖ ਲੇਖ
ਵਿਚਾਰਾ ਹੈ,
ਗੁਰਮੁਖ ਸਾਧੂ
ਸਰਣ ਤੁਮਾਰੀ, ਗੁਰਮੁਖ ਸਾਧੂ ਸਰਣ ਤੁਮਾਰੀ,
ਧੰਨ ਗੁਰੂ ਨਾਨਕ ਦੇ ਸਾਹਿਬ,
ਧੰਨ ਗੁਰੂ ਨਾਨਕ ਦੇ ਸਾਹਿਬ,
ਧੰਨ ਗੁਰੂ ਨਾਨਕ ਦੇ
ਸਾਹਿਬ, ਧੰਨ ਗੁਰੂ ਨਾਨਕ ਦੇ ਸਾਹਿਬ।
ਸਾਰੀ ਬਾਣੀ 'ਚ ਜੇ ਗੁਰਮੁਖ ਤੇ ਸਾਧੂ ਮੰਨਿਆ ਹੈ ਤੇ ਬਾਬਾ ਗੁਰੂ ਨਾਨਕ ਨੂੰ ਗੁਰੂ ਬਾਬੇ ਨੂੰ ਮੰਨਿਆ ਹੈ। ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁੰਨੇ ਰਾਮ ਰਾਜੇ, ਮਹੱਲੇ ਚੌਥੇ ਦਾ ਛੰਦ ਆ, ਮਹੱਲਾ ਚੌਥਾ, ਕੋ ਬਾਬੇ ਬੁੱਢੇ ਨੂੰ ਬਾਜਾ ਨਹੀਂ ਮਾਰ ਰਿਹਾ। ਗੁਰਮੁਖ ਪਿਆਰੇ ਆਏ ਮੇਲੇ ਨੇ ਕਹਿਤਾ ਜੀ, ਗੁਰਮੁਖ ਵੀ ਤੇ ਸਿੱਖਾਂ ਚ ਹੁੰਦੇ ਹੀ ਹੈ ਜੀ ਸਾਰੇ। ਉਹ ਮਹੱਲਾ ਚੌਥਾ ਬਾਬੇ ਬੁੱਢੇ ਲਈ ਕਹਿ ਰਿਹਾ ਜਾਂ ਹੋਰ ਸਿੱਖ ਕਿਸੇ ਗੁਰਮੁਖ ਲਈ? ਸਿੱਖਾਂ ਲਈ ਲੈਦਾ, ਛੱਕੇ ਲਿਖੇ ਨੇ ਸਾਰੇ। ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਗੁਰਸਿੱਖਾਂ ਮਨੇ ਵਧਾਈਆਂ। ਗੁਰਮੁਖ ਲਫ਼ਜ਼ ਜੋ ਬਾਣੀ ਚ ਆ ਰਿਹਾ ਹੈ, ਸਾਰੇ ਮਹੱਲਿਆਂ ਨਾਲ ਬਾਬੇ ਨਾਨਕ ਨੂੰ ਗੁਰਮੁਖ ਕਿਹਾ ਹੈ, ਸਾਧੂ ਕਿਹਾ ਹੈ, ਸੰਤ ਕਿਹਾ ਹੈ।
ਤੋ ਗੁਰਮੁਖ ਸਾਰਣ
ਸਾਧੂ, ਉਹ ਕਿਹਦੀ ਸ਼ਰਨ ਪੈਂਦੇ ਨੇ? ਵੀ ਕਿਸੇ ਗੁਰਮੁਖ ਸਾਧੂ ਦੀ ਸ਼ਰਨ ਨਾ ਪਾਓ, ਬਲਕਿ ਜਿਹੜਾ ਗੁਰਮੁਖ ਸਾਧੂ ਹੈ, ਉਹ ਜਿਹੜਾ ਰਾਮ ਹਮਾਰਾ ਹੈ ਨਾ, ਉਹਦੀ ਸ਼ਰਨ ਪੈ ਰਿਹਾ।
ਗੁਰਮੁਖ ਸਾਧੂ ਸ਼ਰਨ ਤੁਮਾਰੀ, ਗੁਰਮੁਖ ਸਾਧੂ ਸ਼ਰਨ ਤੁਮਾਰੀ, ਕਰ ਕਿਰਪਾ ਰੱਬ ਪਾਰ ਉਤਾਰੀ, ਕਰ ਅਗਨੇ ਪਾਣੀ ਸਾਗਰ ਅਤ ਗਹਿਰਾ, ਗੁਰ ਸਤ ਗੁਰ ਪਾਰੇ ਉਤਾਰਾ ਹੈ। ਅਗਨੇ ਪਾਣੀ ਸਾਗਰ ਅਤ ਗਹਿਰਾ, ਗੁਰ ਸਤ ਗੁਰ ਪਾਰੇ ਉਤਾਰਾ ਹੈ। ਪ੍ਰੇਤ ਪਿੰਜਰ ਮੈਂ
ਆਇਆ, ਪ੍ਰੇਤ
ਪ੍ਰੇਤ ਪਿੰਜਰ ਮੈਂ